ਸਤਨਾਮ
ਸੇਵਾਏ ਗੁਰੂ ਸਾਹਿਬ ਜੀਓ ਸ੍ਰੀ ਬਾਲਾ ਸੰਦਵਾ ਚੋ ਪਈ ਕਾਲੂ ਗੋਰੋ ਕਿਨ ਵਿਚਾਰਾ ਜਗਿਓ ਪਵਿੱਤ ਦਿਨ ਇਕ ਧਾਰਾ।
ਸਤਿਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਮਨ ਹੀ ਮਨ ਵਿਚਾਰ ਕੀਤੀ ਹੈ ਕਿ ਹੁਣ ਨਾਨਕ ਜੀ ਦੀ ਉਮਰ ਕੁਝ ਵੱਡੀ ਹੋ ਗਈ, ਇਹ ਧਰਮ ਦੀਆਂ ਰੋਹ ਰੀਤੀਆਂ ਨੂੰ ਸਮਝਣਗੇ, ਉਹਦੇ ਵਾਸਤੇ ਸਾਨੂੰ ਇਹਨਾਂ ਨੂੰ ਆਪਣੇ ਧਰਮ ਚ ਲਿਆਉਣਾ ਪਵੇਗਾ। ਹੋਰ ਧਰਮ ਚ ਕਿਵੇਂ ਲਿਆਂਦਾ ਜਾਂਦਾ ਸੀ, ਜਿਸ ਵੇਲੇ ਬਾਲਕ ਦੀ ਉਮਰ 8-9 ਸਾਲ 10 ਸਾਲ ਦੇ ਨੇੜੇ ਹੁੰਦੀ, ਉਸ ਵੇਲੇ ਉਹਨਾਂ ਦਾ ਭਾਈਚਾਰਾ ਜਾਂ ਬ੍ਰਾਹਮਣ ਸਮਾਜ ਇਕੱਠੇ ਹੋ ਕੇ ਛਤਰੀ ਦੇ ਗਲ ਦੇ ਵਿੱਚ ਜਨੇਊ ਪਾ ਕੇ ਫਿਰ ਉਸਨੂੰ ਉਸ ਧਰਮ ਦੀ ਪਾਲਣਾ ਕਰਨ ਦਾ ਉਪਦੇਸ਼ ਕਰਦੇ ਸਨ। ਪਿਤਾ ਜੀ ਬੇਦੀਆਂ ਦੇ ਪਰਿਵਾਰ ਚੋਂ ਸਨ, ਉਹਨਾਂ ਦੀ ਕੁੱਲ ਦੇ ਵਿੱਚ ਜਿਸ ਤਰ੍ਹਾਂ ਦੀ ਉਸ ਸਮੇਂ ਮਰਿਆਦਾ ਚੱਲਦੀ ਸੀ, ਉਸ ਮਰਿਆਦਾ ਅਨੁਸਾਰ ਉਹਨਾਂ ਨੇ ਵਿਚਾਰ ਕੀਤੀ ਹੈ ਕਿ ਹੁਣ ਨਾਨਕ ਦੇ ਗਲ ਦੇ ਵਿੱਚ ਜਗਿਓ ਪਵੀਤ ਜੰਜੂ ਪਾਉਣਾ ਚਾਹੀਦਾ ਹੈ, ਇਹਨਾਂ ਦੇ ਗਲ ਵਿੱਚ ਜਨੇਊ ਪਾ ਕੇ ਇਹਨਾਂ ਨੂੰ ਆਪਣੇ ਪੰਗਤ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।
ਪੁਰੋਹਿਤ ਜੋ ਤੇ ਕੋ ਹਰ ਦਿਆਲਾ ਸੋ ਬੁਲਾਏ ਲੀਨੋ ਤਤਕਾਲਾ।
ਮਹਿਤਾ ਕਾਲੂ ਜੀ ਦੀ ਕੁੱਲ ਦਾ ਪੁਰੋਹਿਤ ਸੀ, ਕੁੱਲ ਦਾ ਪੁਰੋਹਿਤ ਸੀ ਪੰਡਿਤ ਹਰਦਿਆਲ। ਪਿਤਾ ਜੀ ਨੇ ਵਿਚਾਰ ਕੀਤੀ ਕਿ ਨਾਨਕ ਨੂੰ ਜੰਜੂ ਪਾਉਣਾ, ਇਹ ਵਿਚਾਰ ਕਰਕੇ ਜਨੇਊ ਪਾਉਣ ਦੀ ਵਿਚਾਰ ਕਰਕੇ ਇਹਨਾਂ ਨੇ ਪੰਡਿਤ ਹਰਦਿਆਲ ਜੀ ਨੂੰ ਸੱਦਿਆ ਹੈ। ਪੰਡਿਤ ਹਰਦਿਆਲ ਜੀ ਜੋ ਇਹਨਾਂ ਦੇ ਕੁੱਲ ਦੇ ਪੁਰੋਹਿਤ ਨੇ, ਉਹ ਪਿਤਾ ਜੀ ਦਾ ਸੱਦਾ ਸੁਣ ਕੇ ਇਹਨਾਂ ਦੇ ਘਰ ਪਹੁੰਚੇ ਹਨ। ਆਪਣੇ ਹਿਰਦੇ ਦੀ ਅਭਿਲਾਖਾ ਪਿਤਾ ਜੀ ਨੇ ਪੰਡਿਤ ਜੀ ਨੂੰ ਸੁਣਾਈ ਕਿ ਪੰਡਿਤ ਜੀ, ਪੁਰੋਹਿਤ ਜੀ, ਮੇਰੇ ਮਨ ਦੀ ਜੋ ਇੱਛਾ ਹੈ ਮੈਂ ਉਹ ਦੱਸਣ ਲੱਗਾ ਹਾਂ। ਜੋ ਛਤਰੀਆਂ ਦੀ ਰੀਤ ਹੈ, ਕਿਉਂਕਿ ਅਸੀਂ ਛਤਰੀ ਵਰਨ ਨਾਲ ਸੰਬੰਧਿਤ ਹਾਂ, ਤੁਸੀਂ ਬ੍ਰਾਹਮਣ ਹੋ ਤੇ ਛਤਰੀ ਬ੍ਰਾਹਮਣਾਂ ਦੇ ਅਧੀਨ ਹੋ ਕੇ ਚੱਲਦੇ ਹਨ, ਤੇ ਸਾਡੇ ਛਤਰੀ ਧਰਮ ਦੀ ਜਿਹੜੀ ਮਰਿਆਦਾ ਹੁੰਦੀ ਹੈ, ਛਤਰੀ ਦੀ ਜਿਹੜੀ ਰੀਤ ਹੁੰਦੀ ਹੈ, ਉਹ ਹੁਣ ਨਾਨਕ ਦੇ ਉੱਤੇ ਵੀ ਲਾਗੂ ਕਰਨੀ ਚਾਹੀਦੀ। ਨਾਨਕ ਵੀ ਹੁਣ ਕੁੜਾਰੂ ਹੋ ਗਏ ਨੇ, ਉਹਨਾਂ ਨੂੰ ਹੁਣ ਜਨੇਊ ਪਾ ਕੇ ਛਤਰੀ ਧਰਮ ਦੇ ਜਿਹੜੇ ਰੂਲ ਨੇ, ਛਤਰੀ ਧਰਮ ਦੇ ਜਿਹੜੇ ਨਿਯਮ ਨੇ, ਉਹ ਉਹਨਾਂ ਨੂੰ ਦ੍ਰਿੜ ਕਰਾਉਣੇ ਚਾਹੀਦੇ ਹਨ।
ਸੁਣ ਕਰ ਬਚਿਆ ਹਰ ਪਿਆਲੋ
ਜੀ ਦੇ ਦਿਲ ਦੀ ਤਮੰਨਾ ਜਾਣ ਕੇ ਪੰਡਿਤ ਹਰਦਿਆਲ ਜੀ ਨੇ ਜਿਹੜੀ ਜਿਹੜੀ ਸਮੱਗਰੀ ਜਗਿਓ ਪਵਿੱਤ ਪਾਉਣ ਸਮੇਂ ਚਾਹੀਦੀ, ਜਿਸ ਵੇਲੇ ਜਨੇਊ ਪਾਉਂਦੇ ਨੇ ਤੇ ਉਹਦੇ ਵਾਸਤੇ ਜੋ ਜੋ ਸਮੱਗਰੀ ਪੂਜਾ ਦੀ, ਹਵਨ ਦੀ, ਜੋ ਜੋ ਵੀ ਸਮੱਗਰੀ ਚਾਹੀਦੀ ਸੀ, ਪੰਡਿਤ ਹਰਦਿਆਲ ਜੀ ਨੇ ਪਿਤਾ ਜੀ ਨੂੰ ਲਿਖਾ ਦਿੱਤੀ ਹੈ ਕਿ ਆਹ ਜਿਹੜੀ ਸਮੱਗਰੀ ਹੈ ਇਹ ਸਾਰੀ ਲੈ ਆਓ, ਜੇ ਇਥੋਂ ਮਿਲਦੀ ਹੈ ਠੀਕ ਹੈ, ਨਹੀਂ ਤਾਂ ਲਾਹੌਰ ਤੋਂ ਲਿਆਉਣੀ ਪਵੇ। ਜਿਤਨੀ ਵੀ ਉਸ ਵੇਲੇ ਸਮੱਗਰੀ ਜਗਿਓ ਪਵਿੱਤ ਪਾਉਣ ਸਮੇਂ ਲੱਗਣੀ ਸੀ, ਉਹ ਸਾਰੀ ਸਮੱਗਰੀ ਪੰਡਿਤ ਹਰਦਿਆਲ ਜੀ ਨੇ ਦੱਸੀ ਹੈ।
ਸ਼ੁਭ ਪਾਤਰ ਤੋਂ ਦੀਨ ਬਤਾਈ ਕਰ ਆਰੰਭ ਜਿਉ ਅਦਕ ਬਧਾਏ।
ਔਰ ਨਾਲੇ ਤਾਂ ਸਾਰੀ ਸਮੱਗਰੀ ਲਿਖਾ ਦਿੱਤੀ ਤੇ ਨਾਲੇ ਸ਼ੁਭ ਦਿਨ ਦਾ ਮਹੂਰਤ ਵੇਖਿਆ ਵੀ ਕਿਹੜਾ ਸ਼ੁਭ ਦਿਨ ਆ ਜਿਸ ਦਿਨ ਨਾਨਕ ਨੂੰ ਜੰਜੂ ਪਾਇਆ ਜਾਏ, ਜਨੇਊ ਪਾਇਆ ਜਾਏ। ਜੋਤਿਸ਼ ਵਿਦਿਆ ਅਨੁਸਾਰ ਉਸ ਸ਼ੁਭ ਦਿਨ ਦੀ ਵਿਚਾਰ ਕਰਕੇ ਪੰਡਿਤ ਹਰਦਿਆਲ ਜੀ ਨੇ ਉਸ ਸ਼ੁਭ ਦਿਨ ਵੀ ਦੱਸ ਦਿੱਤਾ ਕਿ ਫਲਾਣੇ ਦਿਨ ਜੇ ਆਪਾਂ ਨਾਨਕ ਦੇ ਗਲ ਚ ਜਨੇਊ ਪਾਵਾਂਗੇ ਤੇ ਬੜਾ ਸ਼ੁਭ ਦਿਨ ਹੈ, ਉਸ ਦਿਨ ਇਹ ਸਾਰਾ ਇਕੱਠ ਵੀ ਹੋਵੇਗਾ, ਬੜੀ ਸ਼ੁਭ ਘੜੀ ਹੋਵੇਗੀ। ਕਹਿੰਦੇ ਉਹ ਦਿਨ ਮੁਕਰਰ ਕਰਕੇ ਪੰਡਿਤ ਹਰਦਿਆਲ ਜੀ ਨੇ ਦੱਸ ਦਿੱਤਾ ਪੰਡਿਤ ਜੀ ਦੇ ਮੁਖੋਂ ਇਹ ਸ਼ੁਭ ਦਿਨ ਬਾਰੇ ਸੁਣ ਕੇ ਵੀ ਫਲਾਣੀ ਤਰੀਕ ਨੂੰ, ਅਮਕੇ ਵਾਰ ਨੂੰ ਇਹ ਸ਼ੁਭ ਦਿਨ ਹੈ, ਉਸ ਦਿਨ ਆਪਾਂ ਜੰਜੂ ਪਾਵਾਂਗੇ, ਸੁਣ ਕੇ ਪਿਤਾ ਮਹਿਤਾ ਕਾਲੂ ਜੀ ਬੜੇ ਖੁਸ਼ ਹੋਏ। ਜਿਹੜੀ ਜਿਹੜੀ ਸਮੱਗਰੀ ਪੰਡਿਤ ਜੀ ਨੇ ਲਿਖਾਈ ਸੀ ਉਹ ਸਾਰੀ ਸਮੱਗਰੀ ਬੜੀ ਛੇਤੀ ਨਾਲ ਮੰਗਾ ਲਈ। ਅਨੇਕ ਪ੍ਰਕਾਰ ਦੀਆਂ ਵਸਤੂਆਂ ਜੋ ਜੋ ਪੰਡਿਤ ਜੀ ਨੂੰ ਚਾਹੀਦੀਆਂ ਸਨ ਉਹ ਸਾਰੀਆਂ ਵਸਤੂਆਂ ਪਿਤਾ ਜੀ ਨੇ ਮੰਗਾ ਲਈਆਂ।
ਸੋ ਜਨ ਹੇ ਤੇ ਆਨੇ ਪਿਛਾਏ آمد کال چھانگ منگائے
بھوجن واسطے کیونکہ اس دن بھوجن بھی کرنا ہے رشتے دار نے سربندیاں نے بھائی چارے نے پنگت نے کٹیا ہونا ہے انہوں نے چکن واسطے لنگر پانی چاہیے سی کہ ان پانی کی پیاس منگوا لیا بکرے منگا کے بکرے چٹکار سے انہوں کا ماس بھی کھانے پتا جی نے بھی اہم مریادا کی پالنا کی انہوں نے بھی بکرے ماس واسطے چھتری چکن واسطے منگوا لے
جو چھتری کالو کے
کالو جی کے جن رشتے دار سن چھتری بیٹی سن ان سارا پتا جی نے سنہے آمنترن دے دسی فلانے دن سڈے گھر آنا اس دن آپ نانک اپنی پنگت شامل کرنا انہوں نے گل چ جلو کار انہوں اپنے دھرم کے جڑے سلاحدار نے وہ سکھاونے نے وہی سکھیا دینی ہے اس طرح سارے رشتے دار سربندیاں پتا جی نے آمنترن کر دتا ہے سارا نو سجے پتر بھیج دیتے نے نیوندا سد لیا ہے
اور جی نگر پیپر سچ رہے ریزن بل کے بیٹا ہے
نگر دے وچ جڑے ہور بھی براہمن رہندے سن جڑے ویداں دی ودھی نو چنگی طرح جاندے سن وہ جن پیپر براہمن شریشت براہمن ویداں دی مریادا نو جاننے والے نگر چ سی انہاں براہمناں نو بھی پتا پتر بھیج دتا پتا جی نے انہاں نو بھی نیوندا بھیج دتا
دیو امن تو سر نو پکارے آئے کالو دھام مجارے
سارے نو آمنترن دے دتا سارے نو سدے پتر بھیج دتے آخر کار اتنے آ گیا جہاں دن پنڈت ہردیال جی نے ستگرو جی نو جلیو پاؤن واسطے مقرر کیتا سی اس دن جن رشتے دار سربندی بیٹی سن یا جن براہمن سن وہ سارے اکٹھے ہو کے پتا مہتا کالو جی کے گھر پہنچے ہیں پتا جی نے جو ساری سی پنڈت ہردیال جی دس رہے تھے وہ مطابق پہلے جہی تھان سے بیٹھنا سی وہ تھان کے اتنے گو کے گوبر کا لیپ کیتا جو جگہ پوتر منی جاتی سی گو دے گوبر نال لیپ کر کے اس جگہ نو پاون منیا جاتا سی وہ چونکا بنا لیتے سی بڑا بڑا سارا چونکا بنا کے سارے براہمن چھتری بیٹھ جاتے سی کار کھچ دیندے سی لکیر چارے پاسے اس چونکے دے وچ ہن اسی اس بچے نو بھی شامل کر کے اپنے نال ملاونا ہے تے جنوں بھی جلیو پاؤندا سی اونوں پھر اس چونکے چ بٹھا کے اونوں اپنی مریادا دسدے سن اسی ڈنگ نے بھی گو کا گوبر پھیر کے چونکا تیار کیتا ہے چارے پاسے چونک پوریا ہے
شری نانک جی پن بلوائے رج بہج
گوپی براہمن چھتری سن سارے اس چونکے دے بیٹھ گئے نے بڑا کھلا تھان سی سارے چونکڑے مار کے بیٹھے ہوئے نے انہیں مہاراج گرو نانک صاحب جی نو بھی پتا جی نے بلا لیا جگت گرو گرو نانک صاحب جی جتنے براہمن چھتری کٹے ہو کے بیٹھے سن اس ست گرو گرو نانک صاحب سچے پاتشاہ جی آ گئے نے اور سارے آ کے ست گرو جی بیٹھے نے چونکی چندن بھی ہے جہاں سے ست گرو گرو نانک صاحب جی مہاراج جی نو بٹھایا ہے
جو اڈگن کی تباہ مجارا
چن بکرا ہی دستا نا اچانک انہوں تاریا پورن چندرما دستا آبا وکری دستی ہے ایسا جن براہمن چھتری اتنے بیٹھے سی انہوں کا پرکاش سی تاریا وانگو گرو نانک صاحب جی وچ چندرما بابا چندرما کل ہو کے شوبھ لیق ہو رہے چندرما دے سمان ست گرو جی شوبھا پا رہے نے
جو پاس یوت کیوں تین جائے پیسے بیج جو پاس اکتائے
سارا سچے پاسچہ جی صبح دے سہت ہو کے کڑی پاری پربہ ہے مہاراج جی دے مخار دن سے کرانتی ہے اس کرانتی سمیت ستگرو سچے پاسچہ جی جا کے سبا بڑے ساتھے بیٹھے نے جتے براہمن چھتری دی سبا سی انہوں نے بچ آ کے ستگرو جی بیٹھے ہیں
چھترن ریت جو ہوتی پراتن ਸੋਕੀ ਜੀ ਦਿਜਬਰ ਸਭ ਬੰਦਨ।
ਸਤਰੀਆਂ ਦੀ ਰੀਤ ਹੁੰਦੀ ਹੈ ਜਿਵੇਂ ਜਿਵੇਂ ਉਹ ਪੂਜਾ ਕਰਦੇ ਨੇ ਅਰਚਨਾ ਕਰਦੇ ਨੇ। ਪੰਡਿਤ ਹਰਦਿਆਲ ਜੀ ਨੇ ਸਤਰੀਆਂ ਦੀ ਉਹ ਸਾਰੀ ਮਰਿਆਦਾ ਦਾ ਪਾਲਣ ਕੀਤਾ ਹੈ। ਜਿਵੇਂ ਜਿਵੇਂ ਉਹ ਪਹਿਲਾਂ ਜਨੇਊ ਪਾਉਣ ਤੋਂ ਤਿਆਰੀਆਂ ਕਰਦੇ ਨੇ ਜਾਂ ਹਵਨ ਕਰਦੇ ਨੇ, ਪੂਜਾ ਕਰਦੇ ਨੇ, ਗਣੇਸ਼ ਮਨਾਉਂਦੇ ਨੇ, ਉਹ ਸਾਰੀ ਮਰਿਆਦਾ ਦੀ ਪਾਲਣਾ ਪੰਡਿਤ ਹਰਦਿਆਲ ਜੀ ਨੇ ਕੀਤੀ ਹੈ ਜੋ ਉਸ ਸਮੇਂ ਛਤਰੀਆਂ ਦੀ ਮਰਿਆਦਾ ਸੀ।
ਕੁਲ ਆਚਾਰ ਫਿੱਕਾ ਮੰਗਲਾਕਾ ਕੁਲ ਪਾਵਨ ਜੰਜੂ ਅਨੁਰਾਗਾ।
ਜੋ ਬੇਦੀਆਂ ਦੀ ਕੁਲ ਦਾ ਆਚਰਣ ਹੈ ਉਹ ਸਿਖਾਉਣ ਲੱਗੇ ਪੰਡਿਤ ਹਰਦਿਆਲ ਜੀ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਦੱਸਣ ਲੱਗੇ ਵੀ ਤੁਹਾਡੀ ਕੁਲ ਵਿੱਚ ਆਹ ਕਰਮ ਕਰਨੇ ਚਾਹੀਦੇ ਨੇ, ਇਹ ਨਹੀਂ ਕਰਨੇ ਚਾਹੀਦੇ, ਇਸ ਤਰ੍ਹਾਂ ਦੀ ਮਰਿਆਦਾ ਤੁਸੀਂ ਰੱਖਣੀ ਹੈ, ਸਰਕਾਰ ਦੀ ਇਹ ਮਰਿਆਦਾ ਨੂੰ ਤੁਸੀਂ ਦ੍ਰਿੜ ਕਰਨਾ ਹੈ। ਕਹਿੰਦੇ ਇੱਦਾਂ ਜਿੰਨੀ ਵੀ ਕੁਲ ਦੀ ਮਰਿਆਦਾ ਸੀ ਬੇਦੀਆਂ ਦੀ, ਉਹ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਖਿਆ ਵਜੋਂ ਪੰਡਿਤ ਹਰਦਿਆਲ ਜੀ ਸੁਣਾਉਣ ਲੱਗੇ। ਤੇ ਜਿਸ ਵੇਲੇ ਸਿੱਖਿਆ ਸੁਣਾ ਦਿੱਤੀ ਤੇ ਜਿਹੜਾ ਜਨੇਊ ਵੱਟਿਆ ਸੀ ਹੱਥ ਦੇ ਵਿੱਚ, ਉਹ ਜਨੇਊ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਲ ਵਿੱਚ ਪਾਉਣ ਵਾਸਤੇ ਪੰਡਿਤ ਜੀ ਨੇ ਹੱਥ ਚੁੱਕੇ।
ਜਗਤ ਵਿਮੋਚਨ ਲੋਚਨ ਚਾਰੋ ਇਤਵਨ ਕੀ ਨੀ ਮੋਖ ਉਲਾਰੋ।
ਹੱਥ ਵਿੱਚ ਜਨੇਊ ਫੜਿਆ ਹੋਇਆ ਸੀ ਪੰਡਿਤ ਜੀ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗਲ ਵਿੱਚ ਪਾਉਣ ਦੀ ਜਿਸ ਵੇਲੇ ਉਹਨਾਂ ਤਿਆਰੀ ਕੀਤੀ ਵੀ ਹੁਣ ਜਨੇਊ ਪਾਵਾਂਗੇ, ਸਿੱਖਿਆ ਦੇ ਦਿੱਤੀ ਆ ਕੁੱਲ ਚਾਰ ਸਿਖਾ ਦਿੱਤਾ ਵੀ ਇਹ ਸਾਡੀ ਕੁੱਲ ਦਾ ਆਚਰਣ ਹੈ। ਤੇ ਕਹਿੰਦੇ ਜਿਸ ਵੇਲੇ ਜਨੇਊ ਪਾਉਣ ਲੱਗੇ ਤੇ ਕਿਰਪਾ ਨਿਤ ਸਤਿਗੁਰੂ ਜੀ ਦੀ ਨਿਗਾਹ ਉਸ ਜਨੇਊ ਤੇ ਪਈ। ਹੱਥ ਵਿੱਚ ਪਕੜਿਆ ਹੋਇਆ ਜਨੇਊ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਸੁੰਦਰ ਖੇਤਰਾਂ ਨਾਲ ਵੇਖਿਆ, ਜਿਨ੍ਹਾਂ ਦੀ ਵੇਖਣੀ ਨਾਲ ਹੀ ਮੁਕਤੀ ਮਿਲ ਜਾਂਦੀ ਹੈ, ਜਿਨ੍ਹਾਂ ਦੀ ਦ੍ਰਿਸ਼ਟੀ ਨਾਲ ਹੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਣੀ ਐਸੀ ਕਿਰਪਾ ਭਰੀ ਨਿਗਾਹ ਨਾਲ ਪੰਡਿਤ ਹਰਦਿਆਲ ਜੀ ਦੇ ਫੜੇ ਹੋਏ ਅਰਥਾਂ ਦੇ ਵਿੱਚ ਫੜੇ ਹੋਏ ਜਨੇਊ ਵੱਲ ਵੇਖਿਆ।
ਪੂਜਿਤ ਭੇ ਤੁਜ ਮੋਏ ਸੁਣਾਵੋ ਕਿਸ ਕਾਰਨ ਤੇ ਜੰਜੂ ਪਾਵੋ।
ਅੱਜ ਤੋਂ ਪਹਿਲਾਂ ਪੰਡਿਤ ਹਰਦਿਆਲ ਜੀ ਕੋਲ ਐਸਾ ਸਵਾਲ ਕਿਸੇ ਨੇ ਨਹੀਂ ਸੀ ਕੀਤਾ, ਫੜਿਆਂ ਦੇ ਗਲ ਚ ਜਨੇਊ ਉਹਨਾਂ ਨੇ ਪਾਏ। ਪਰ ਅੱਜ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੁੱਛਣ ਲੱਗੇ, ਕਹਿਣ ਲੱਗੇ ਪੰਡਿਤ ਜੀ ਇਹ ਜੰਜੂ ਕਿਸ ਕਾਰਨ ਕਰਕੇ ਸਾਡੇ ਗਲ ਚ ਪਾ ਰਹੇ? ਇਹ ਜਿਹੜਾ ਜਨੇਊ ਤੁਸੀਂ ਸਾਡੇ ਗਲ ਚ ਪਾਉਣ ਲਈ ਤਿਆਰ ਕੀਤਾ ਹੈ, ਇਹ ਕਿਸ ਕਾਰਨ ਕਰਕੇ ਪਾਉਣ ਲੱਗੇ ਜੇ? ਇਹਦੇ ਨਾਲ ਪਾ ਕੇ ਤੁਹਾਡਾ ਭਲਾ ਕੀ ਹੋਵੇਗਾ? ਇਸ ਜਨੇਊ ਨੂੰ ਤੁਸੀਂ ਸਾਡੇ ਗਲ ਚ ਕਿਸ ਕਾਰਨ ਲਈ ਪਾਉਣ ਲੱਗੇ ਹੋ? ਮੈਨੂੰ ਸੁਣਾਓ।
ਕੌਣ ਅਧਿਕਤਾਇਆ ਕੇ ਪਾਏ,
ਗਲ ਚ ਪਾ ਕੇ ਭਲਾ ਕਿਹੜੀ ਵੱਡੀ ਵਡਿਆਈ ਮਿਲਦੀ ਹੈ? ਜਿਸ ਜੰਜੂ ਨੂੰ ਗਲ ਚ ਪਾ ਲਈਏ, ਜਨੇਊ ਗਲ ਚ ਪਾ ਲਈਏ, ਤੇ ਇਹਨੂੰ ਪਾ ਕੇ ਕਿਹੜੀ ਅਧਿਕਤਾ ਆ ਜਾਂਦੀ ਹੈ? ਕਿਹੜੀ ਵੱਡੀ ਵਡਿਆਈ ਮਿਲਦੀ ਹੈ?
ਇਸ ਪਦਵੀ ਇਹ ਦੇਸ ਪੁਚਾਏ,
ਜਨੇਊ ਭਲਾ ਕਿਹੜੀ ਪਦਵੀ ਤੇ ਪੁਚਾ ਦਿੰਦਾ ਹੈ? ਜੇ ਇਸ ਨੂੰ ਪਾ ਲਈਏ ਤੇ ਕਿਹੜੀ ਪਦਵੀ ਮਿਲ ਜਾਂਦੀ ਹੈ ਇਹਨੂੰ ਪਾ ਕੇ?
ਪਹਿਰੇ ਬਿਨਾ ਨੂਨ ਤਾਂ ਜੋ ਜਿਜਬਰ ਹੋਏ ਸਮਝਾਓ ਦੋ।
ਜੇ ਜਨੇਊ ਨਾ ਪਾਈਏ ਤੇ ਫਿਰ ਕੀ ਘਾਟਾ ਹੁੰਦਾ, ਕੀ ਨੁਕਸਾਨ ਹੁੰਦਾ? ਇਹਦੇ ਪਾਉਣ ਦਾ ਕੀ ਲਾਭ ਹੈ? ਇਹਨੂੰ ਨਾ ਪਾਉਣ ਦਾ ਨੁਕਸਾਨ ਕੀ? ਇਹ ਪੰਡਿਤ ਜੀ ਮੈਨੂੰ ਦੱਸੋ, ਜਿਹੜਾ ਜਨੇਊ ਤੁਸੀਂ ਮੇਰੇ ਗਲ ਚ ਪਾਉਣ ਲੱਗੇ ਹੋ, ਮੈਨੂੰ ਪਤਾ ਤਾਂ ਹੋਵੇ ਵੀ ਇਹਨੂੰ ਪਾ ਕੇ ਮਿਲਦਾ ਕੀ ਹੈ, ਇਹਨੂੰ ਪਾ ਕੇ ਕਿਹੜੀ ਪਦਵੀ ਮਿਲ ਜਾਂਦੀ ਹੈ, ਇਹਨੂੰ ਨਾ ਪਾਈਏ ਤੇ ਕਿਹੜਾ ਘਾਟਾ ਹੈ, ਕਿਹੜੀ ਕਮੀ ਹੈ? ਇਹ ਪੰਡਿਤ ਜੀ, ਇਹ ਦਿਜਬਰ ਜੀ, ਇਹ ਪੁਰੋਹਿਤ ਜੀ, ਮੈਨੂੰ ਕਿਰਪਾ ਕਰਕੇ ਇਸ ਜਨੇਊ ਬਾਰੇ ਦੱਸਣਾ ਕਰੋ।
ਹੁਣ ਹਰਦਿਆਲ ਚੌਂਕ ਜੀ ਵੀ ਚਮਕੇ, ਇੱਛਾ ਕਰਤ ਮੋਹ ਪਰਮ ਕੰਮ ਕੇ।
ਹਰਦਿਆਲ ਜੀ ਨੇ ਜਦੋਂ ਸਤਿਗੁਰੂ ਜੀ ਦੇ ਬਚਨ ਸੁਣੇ, ਸੁਣਦਿਆਂ ਕਹਿੰਦੇ ਚਾਓ ਜਾਗ ਪਿਆ ਪੰਡਿਤ ਜੀ ਦੇ ਹਿਰਦੇ ਵਿੱਚ, ਤੇ ਜਿਸ ਦਿਨ ਦੀ ਉਡੀਕ ਸੀ ਜਾਪਦਾ ਉਹ ਦਿਨ ਆ ਗਿਆ ਹੈ। ਕਦੋਂ ਇਹ ਮੈਨੂੰ ਬਚਨ ਸੁਣਾਉਣਗੇ? ਅੱਜ ਉਹ ਦਿਨ ਆ ਗਿਆ, ਭਾਗਾਂ ਵਾਲਾ ਦਿਨ, ਜਿਸ ਦਿਨ ਇਹਨਾਂ ਮੈਨੂੰ ਉਪਦੇਸ਼ ਦੇਣਾ। ਕਹਿੰਦੇ ਚੌਂਕ ਜਾਗ ਪਈ, ਇੱਛਾ ਕਰਤ ਮੋਹ ਭ੍ਰਮ ਕੰਮ ਕੀ। ਇੱਛਾ ਕਰਦੇ ਨੇ ਪੰਡਿਤ ਹਰਦਿਆਲ ਜੀ ਕਿ ਇਹਨਾਂ ਦੇ ਬਚਨ ਸੁਣ ਕੇ ਮੇਰੇ ਹਿਰਦੇ ਦਾ ਮੋਹ ਔਰ ਮੇਰਾ ਹਿਰਦੇ ਦਾ ਭਰਮ ਉਹ ਨਿਵਿਰਤ ਹੋ ਜਾਏ। ਇਸ ਤਰ੍ਹਾਂ ਦੀ ਸਿੱਖਾਂ ਦੀ ਚੌਂਕ ਚਾਓ ਪੰਡਿਤ ਹਰਦਿਆਲ ਜੀ ਦੇ ਮਨ ਵਿਚ ਜਾਗਿਆ ਜਦੋਂ ਉਹਨਾਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣੇ।
ਪੂਰਬ ਆਦ ਸੁਣੇ ਉਪਦੇਸ਼ੋ ਬਲੀ ਸੁਮਿਰ
ਮਨ ਵਿਚ ਤਾਂ ਪਹਿਲਾਂ ਹੀ ਬੜੀ ਜਗਿਆਸਾ ਸੀ ਸਤਿਗੁਰਾਂ ਦਾ ਉਪਦੇਸ਼ ਸੁਣਨ ਦੀ, ਜਿਸ ਉਪਦੇਸ਼ ਨੂੰ ਸੁਣ ਕੇ ਕਲੇਸ਼ ਮਿਟ ਜਾਂਦੇ ਨੇ। ਕਹਿੰਦੇ ਉਹ ਸਮਾਂ ਆ ਪਹੁੰਚਿਆ, ਪੰਡਿਤ ਜੀ ਨੇ ਦੇਖਿਆ ਉਹ ਦਿਨ ਆ ਗਿਆ ਹੈ ਜਿਸ ਦਿਨ ਦੀ ਉਡੀਕ ਮੈਂ ਕਰਦਾ ਸੀ, ਪਰਮੇਸ਼ਰ ਦੇ ਭਗਵਾਨ ਦੇ ਚਰਨਾਂ ਚ ਅਰਦਾਸਾਂ ਕਰਦਾ ਸੀ, ਮਾਲਕਾ ਉਸ ਦਿਨ ਤੱਕ ਇਹ ਸਰੀਰ ਰੱਖ ਲੈ ਜਦੋਂ ਤੱਕ ਮੈਂ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਨਹੀਂ ਸੁਣ ਲੈਂਦਾ। ਅੱਜ ਉਹ ਦਿਨ ਆ ਗਿਆ ਹੈ। ਪੂਰਬੀ ਜਿਹੜੇ ਪਹਿਲਾਂ ਹੀ ਜਿਨ੍ਹਾਂ ਦੇ ਮਨ ਚ ਉਪਦੇਸ਼ ਸੁਣਨ ਦੀ ਆਸ ਸੀ ਉਹ ਫਿਰ ਬਣ ਗਈ, ਜਿਹਦੇ ਨਾਲ ਹੁਣ ਪੰਡਿਤ ਹਰਦਿਆਲ ਜੀ ਦੇ ਕਲੇਸ਼ ਫਿੱਟ ਜਾਣਗੇ।
ਜਾਨਤ ਜੋਨ ਮਹਾਤਮ ਗੁਰ ਕੋ ਬੋਲਿਓ ਤਦ ਪੈ ਅਰਨ ਤਮ ਉਰ ਕੋ।
ਪੰਡਿਤ ਜੀ ਜਾਣਦੇ ਸਨ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਮਹਿਮਾ ਬਾਰੇ, ਜਾਣਦੇ ਸਨ ਵੀ ਇਹ ਪੂਰਨ ਮਹਿਮਾ ਦੇ ਧਾਰਨੀ ਪਰਮੇਸ਼ਰ ਰੂਪ ਨੇ, ਪਰ ਫੇਰ ਵੀ ਆਪਣੇ ਹਿਰਦੇ ਦੇ ਮੋਹ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਪੰਡਿਤ ਜੀ ਬੋਲੇ, ਕਿਉਂਕਿ ਜੇ ਬੋਲਦੇ ਨਾ ਤੇ ਗੁਰੂ ਨਾਨਕ ਸਾਹਿਬ ਜੀ ਅੱਗੋਂ ਜਵਾਬ ਕਿਵੇਂ ਦਿੰਦੇ। ਤੇ ਗੁਰੂ ਸਾਹਿਬ ਜੀ ਦੇ ਬਚਨ ਸੁਣਨ ਵਾਸਤੇ ਪੰਡਿਤ ਹਰਦਿਆਲ ਜੀ ਹਾਲਾਂਕਿ ਗੁਰੂ ਸਾਹਿਬ ਦੀ ਮਹਿਮਾ ਨੂੰ ਜਾਣਦੇ ਨੇ, ਫੇਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖਾਰ ਮਿੰਦ ਚੋਂ ਬਚਨ ਸੁਣਨ ਵਾਸਤੇ ਅਭਿਲਾਖਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਪੰਡਿਤ ਹਰਦਿਆਲ ਜੀ ਬੋਲੇ, ਕਹਿਣ ਲੱਗੇ ਜੀ ਜਿਹੜੇ ਬ੍ਰਾਹਮਣ ਤੇ ਛਤਰੀ ਦਾ ਧਰਮ ਧਾਰਨ ਕਰਦੇ ਨੇ, ਜਿਹੜੇ ਬ੍ਰਾਹਮਣ ਨੇ ਜਾਂ ਜਿਹੜੇ ਛਤਰੀ ਨੇ ਉਹ ਜਿਹੜਾ ਧਰਮ ਧਾਰਨ ਕਰਦੇ ਨੇ ਉਹਨਾਂ ਨੂੰ ਇਹ ਜੱਗਿਓ ਭਵੇ ਤੇ ਜੰਜੂ ਇਹ ਜਦੇਊ ਪਾਣਾ ਪੈਂਦਾ ਹੈ। ਉਹ ਤਾਂ ਹੀ ਬ੍ਰਾਹਮਣ ਹੋ ਸਕਦਾ, ਛਤਰੀ ਉਹ ਛਤਰੀ ਤਾਂ ਹੀ ਹੋ ਸਕਦਾ ਜੇ ਉਹ ਇਸ ਤਰ੍ਹਾਂ ਦਾ ਜਨੇਊ ਆਪਣੇ ਗਲ ਵਿਚ ਪਾਉਣ। ਇਹ ਬ੍ਰਾਹਮਣਾਂ ਨੂੰ ਵੀ ਪਾਉਣਾ ਪੈਂਦਾ ਤੇ ਛਤਰੀਆਂ ਨੂੰ ਵੀ ਪਾਉਣਾ ਪੈਂਦਾ ਹੈ। ਜਦੋਂ ਤੱਕ ਕੋਈ ਬ੍ਰਾਹਮਣ ਛਤਰੀ ਇਸ ਜਨੇਊ ਨੂੰ ਗਲ ਵਿਚ ਨਹੀਂ ਪਾਉਂਦਾ, ਇਹਦੇ ਅਨੁਸਾਰ ਹੋ ਕੇ ਨਹੀਂ ਚੱਲਦਾ, ਉਦੋਂ ਤੱਕ ਉਹਨੂੰ ਸਾਡੇ ਚੌਂਕੇ ਵਿਚ ਬਹਿਣ ਦਾ ਅਧਿਕਾਰ ਨਹੀਂ। ਸਾਡੇ ਚੌਂਕੇ ਚੋ ਹੀ ਬਹਿ ਸਕਦਾ, ਸਾਡੇ ਬਰਾਬਰ ਪੰਗਤ ਵਿਚ ਉਹੀ ਬਹਿ ਸਕਦਾ ਜਿਹੜਾ ਜਲੇਊ ਪਾਏਗਾ। ਜਦੋਂ ਤੱਕ ਕੋਈ ਬ੍ਰਾਹਮਣ ਜਾਂ ਛਤਰੀ ਗਲ ਵਿਚ ਜਲੇਊ ਨਹੀਂ ਪਾਉਂਦਾ, ਉਤਨੀ ਦੇਰ ਤੱਕ ਉਹ ਸਾਡੇ ਚੌਂਕੇ ਵਿਚ ਬੈਠਣ ਦਾ ਅਧਿਕਾਰ ਹੀ ਨਹੀਂ ਹੋ ਸਕਦਾ।
ਕਿਸੇ
ਵੀ ਬ੍ਰਾਹਮਣ ਜਾਂ ਕਿਸੇ ਵੀ ਛਤਰੀ ਦਾ ਜਿਹੜਾ ਧਰਮ ਹੈ ਇਹਦੇ ਬਿਨਾਂ ਨਹੀਂ ਰਹਿ ਸਕਦਾ। ਕਿਸੇ ਵੀ ਬ੍ਰਾਹਮਣ ਦਾ ਧਰਮ ਤਾਂ ਹੀ ਰਹਿ ਸਕਦਾ ਜੇ ਉਹ ਇਸ ਜਲੇਊ ਪਾਵੇ, ਕਿਸੇ ਛਤਰੀ ਦਾ ਧਰਮ ਤਾਂ ਰਹਿ ਸਕਦਾ ਜੇ ਉਹ ਇਸ ਜਲੇਊ ਦੀ ਧਾਰਨ ਕਰੇ, ਤੇ ਜਿਹੜਾ ਇਸ ਜਲੇਊ ਨੂੰ ਜੰਜੂ ਨੂੰ ਨਹੀਂ ਪਾਉਂਦਾ ਉਸ ਬ੍ਰਾਹਮਣ ਤੇ ਛਤਰੀ ਦਾ ਧਰਮ ਵੀ ਨਹੀਂ ਰਹਿੰਦਾ, ਉਸ ਧਰਮ ਨੂੰ ਰੱਖ ਵੀ ਨਹੀਂ ਸਕਦਾ। ਵੇਦਾਂ ਵਿਚ ਜਿਹੜੀ ਵਿਧੀ ਦੱਸੀ ਹੈ ਉਹਨਾਂ ਵੇਦਾਂ ਦੀ ਦੱਸੀ ਹੋਈ ਵਿਧੀ ਅਨੁਸਾਰ ਜਦੋਂ ਇਹ ਜਲੇਊ ਆਪਣੇ ਗਲ ਵਿਚ ਬੰਦਾ ਪਾਉਂਦਾ ਹੈ ਤੇ ਉਹ ਬ੍ਰਾਹਮਣ ਕਹਾਉਂਦਾ, ਤੇ ਜੇ ਉਹ ਆਪਣੇ ਗਲ ਵਿਚ ਪਾਵੇ ਤੇ ਜਲੇਊ ਧਾਰਨ ਕਰੇ ਤਾਂ ਉਹ ਛਤਰੀ ਕਹਾਉਂਦਾ ਹੈ। ਤੇ ਜਦੋਂ ਤੱਕ ਇਸ ਜਲੇਊ ਨੂੰ ਵੇਦਾਂ ਦੀ ਵਿਧੀ ਅਨੁਸਾਰ ਕੋਈ ਛਤਰੀ ਬ੍ਰਾਹਮਣ ਆਪਣੇ ਗਲ ਵਿਚ ਨਹੀਂ ਪਾਉਂਦਾ ਉਦੋਂ ਤੱਕ ਉਹ ਧਰਮ ਵਿਚ ਨਹੀਂ ਆਉਂਦਾ। ਸਾਡੇ ਧਰਮ ਵਿਚ ਆਉਣ ਵਾਸਤੇ ਉਹਨੂੰ ਇਹ ਜਲੇਊ ਪਾਉਣਾ ਹੀ ਪਵੇਗਾ, ਤਾਂ ਹੀ ਉਹ ਛਤਰੀ ਤੇ ਬ੍ਰਾਹਮਣ ਸਾਡੇ ਧਰਮ ਚ ਆ ਸਕਦੇ ਨੇ, ਸਾਡੇ ਨਾਲ ਚੌਂਕੇ ਚ ਬਹਿ ਕੇ ਭੋਜਨ ਛਕ ਸਕਦੇ ਨੇ।
ਕਮਲ ਬਦਨ ਕੈ ਗਿਰਾ ਰਸਾਲਾ।
ਜਦੋਂ ਇਹ ਬਚਨ ਕਿਰਪਾਲੂ ਦਿਆਲੂ ਸਾਹਿਬ ਸੱਚੇ ਪਾਤਸ਼ਾਹ ਨੇ ਸੁਣੇ, ਜਦੋਂ ਪੰਡਿਤ ਹਰਦਿਆਲ ਜੀ ਨੇ ਦੱਸਿਆ ਵੀ ਕਿਉਂ ਪਾਈਦਾ, ਸਾਡੇ ਧਰਮ ਵਿਚ ਆਉਣ ਵਾਸਤੇ ਪਾਉਣਾ ਪੈਂਦਾ, ਤੇ ਕਿਰਪਾਲੂ ਦਿਆਲੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਜੀ ਦੇ ਬਚਨ ਸੁਣੇ ਤੇ ਸੁਣ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਧਰਮ ਜੋ ਆਹੇ ਕਰਨੇ ਪਾਏ ਸੁਧ ਰਹਾਏ।
ਮਹਾਰਾਜ ਜੀ ਕਹਿਣ ਲੱਗੇ ਪੰਡਿਤ ਜੀ ਇਹ ਜਿਹੜਾ ਜਲੇਊ ਤੁਸੀਂ ਕਹਿੰਦੇ ਹੋ ਪਾਉਣ ਨਾਲ ਬ੍ਰਾਹਮਣ ਬ੍ਰਾਹਮਣ ਧਰਮ ਚ ਆਉਂਦਾ, ਛਤਰੀ ਛਤਰੀ ਧਰਮ ਚ ਆਉਂਦਾ, ਇਸ ਜਲੇਊ ਨੂੰ ਗਲ ਚ ਪਾ ਕੇ ਉਹ ਧਰਮ ਹੀ ਹੋ ਸਕਦਾ। ਜਦੋਂ ਤੱਕ ਇਹ ਜਲੇਊ ਨਾ ਪਾਵੇ ਤੇ ਉਹ ਧਰਮ ਹੀ ਨਹੀਂ ਕਹਾ ਸਕਦਾ, ਨਾ ਬ੍ਰਾਹਮਣ ਤੇ ਨਾ ਛਤਰੀ। ਉਹ ਬ੍ਰਾਹਮਣ ਤੇ ਖੱਤਰੀ ਧਰਮੀ ਤਾਂ ਹੋ ਸਕਦੇ ਨੇ ਜੇ ਉਹ ਇਹ ਗਲ ਵਿਚ ਸੂਤਰ ਪਾਉਣ, ਜੇ ਉਹ ਗਲ ਵਿਚ ਦੇਉ ਨੂੰ ਪਾਉਣ।
ਕਰਮ ਕਰੇ ਤੇ
ਕਹਿਣ ਲੱਗੇ ਪੰਡਿਤ ਜੀ ਵਾਸਤੇ ਜਲੇਊ ਪਾਉਣ ਵਾਲੀ ਗੱਲ ਬਣ ਜਾਂਦੀ ਆ ਵੀ ਜਾਂ ਜਲੇਊ ਪਾ ਕੇ ਉਹਨੂੰ ਚੰਗੇ ਕੰਮ ਵੀ ਕਰਨੇ ਚਾਹੀਦੇ ਨੇ। ਜੋ ਜਲੇਊ ਪਾ ਲਵੇ ਤੇ ਜਲੇਊ ਪਾ ਕੇ ਕੰਮ ਚੰਗੇ ਕਰੇ ਨਾ, ਭੈੜੇ ਕਰਮ ਕਰੇ ਬਦੀਆਂ ਵਾਲੇ ਕਰਮ ਕਰੇ ਤੇ ਫਿਰ ਇਹ ਜਲੇਊ ਨੂੰ ਤਾਰ ਸਕਦਾ, ਕੱਲਾ ਜਲੇਊ ਨੂੰ ਮੁਕਤ ਕਰ ਸਕਦਾ। ਤੁਸੀਂ ਕਹਿੰਦੇ ਜਲੇਊ ਪਾ ਕੇ ਧਰਮੀ ਹੋ ਸਕਦਾ, ਜਦੋਂ ਜਲੇਊ ਨਹੀਂ ਪਾਉਂਦਾ ਤੇ ਧਰਮੀ ਨਹੀਂ ਹੁੰਦਾ। ਜਦੋਂ ਸੁਕਰਮ ਕਰੇ ਤੇ ਰਹੀ, ਜੇ ਉਹ ਕਰਮ ਚੰਗੇ ਕਰਮ ਜਿਹੜੇ ਨੇ ਉਹਨਾਂ ਕਰਨ ਤੋਂ ਰਹਿਤ ਹੋ ਜਾਏ, ਜਾਂ ਉਹਦੇ ਹਿਰਦੇ ਵਿਚ ਦਇਆ ਨਾ ਰਹੇ, ਕਿਸੇ ਪ੍ਰਤੀ ਕਰੁਣਾ ਦਾ ਭਾਵ ਨਾ ਰਹੇ, ਜੰਜੂ ਨੂੰ ਗਲ ਚ ਪਾ ਕੇ ਉਹ ਕੁਕਰਮ ਕਰਨ ਲੱਗ ਪਵੇ, ਭੈੜੇ ਕਰਮ ਕਰਨ ਲੱਗ ਪਵੇ, ਵਿਸ਼ਿਆਂ ਨੂੰ ਭੋਗਣ ਲੱਗ ਪਵੇ, ਅਧਰਮ ਧਾਰਨ ਕਰਕੇ ਹਿੰਸਾ ਕਰੀ ਜਾਵੇ, ਕ੍ਰੋਧ ਦੇ ਨਾਲ ਅਨੇਕਾਂ ਜੀਵਾਂ ਦਾ ਕਤਲ ਕਰੀ ਜਾਵੇ, ਹੋਈ ਜਾਵੇ
ਅੰਤ ਪਰਿਆਂਤ ਦੁਸ਼ਟਤਾ ਧਾਰੇ ਜੁਗਤ ਵਿਜੰਤਾ ਜਿਤੇ ਤਾਰੇ।
ਅੰਤ ਪਰਿਆਂਤ ਤੱਕ ਜਦੋਂ ਤੱਕ ਮਰਦਾ ਨੀ ਉਦੋਂ ਤੱਕ ਦੁਸ਼ਟ ਬਿਰਤੀ ਹੀ ਧਾਰਨ ਰੱਖੀ ਰੱਖੇ, ਗੁੱਸਾ ਵਾਲੇ ਕਰਮ ਕਰੀ ਜਾਵੇ, ਝੂਠ ਵਿਚ ਨਿੰਦਿਆ ਵਿਚ ਚੋਰੀ ਵਿਚ ਹੀ ਆਪਣਾ ਹਿੱਤ ਜੋੜ ਕੇ ਰੱਖੇ।
ਜੋ ਖੱਤਰੀ ਬੀਜ ਕਰੇ ਇੰਦਾਲਾ ਰਹਿ ਜਾਏ ਚਮਦੰਡ ਵਿਸਾਲਾ।
ਇਹੋ ਜਿਹਾ ਜਿਹੜਾ ਖੱਤਰੀ ਹੈ ਜਾਂ ਇਹੋ ਜਿਹਾ ਜਿਹੜਾ ਬ੍ਰਾਹਮਣ ਹੈ ਉਹ ਸਾਰੀ ਜ਼ਿੰਦਗੀ ਵਿਸ਼ੇ ਵਿਕਾਰ ਕਰਦਿਆਂ, ਕੁਕਰਮ ਕਰਦਿਆਂ, ਟੇਢੇ ਕਰਮ ਕਰਦਿਆਂ ਬਤੀਤ ਕਰ ਦੇਵੇ ਤੇ ਅੰਤ ਨੂੰ ਜਦੋਂ ਜਮ ਕਾਲ ਉਹਨੂੰ ਪਕੜ ਕੇ ਚੰਡਾਲਾਂ ਦੇ ਵਾਸੋਂ ਪਿਆ ਹੋਇਆ ਦੁੱਖ ਭੋਗਦਾ ਹੈ।
ਕੌਣ ਜਿਨੇਊ ਤੇ ਫਲ ਦੀਨਾ ਪਾਇਓ ਨਰਕ ਜਾਂ ਅਗ ਕੀਨਾ।
ਉਹਨੂੰ ਫਿਰ ਜਿਹੜਾ ਜਲੇਊ ਹੈ ਇਹਨੂੰ ਚੰਡਾਲਾਂ ਤੋਂ ਛਡਾਉਂਦਾ, ਚੰਡਾਲਾਂ ਨੂੰ ਕਹਿੰਦਾ ਆ ਵੀ ਚੰਡਾਲੋ ਇਹਨੂੰ ਨਾ ਫੜੋ, ਕੀ ਇਹ ਜਲੇਊ ਉਸ ਵੇਲੇ ਹਾਮੀ ਭਰਦਾ, ਕੀ ਇਹ ਜਲੇਊ ਉਦੋਂ ਇਹਦੇ ਨਾਲ ਨਿਭਦਾ ਹੈ ਜਿਸ ਵੇਲੇ ਇਹਨੂੰ ਆਪਣੇ ਕੀਤੇ ਭੈੜੇ ਕਰਮਾਂ ਕਰਕੇ ਨਰਕਾਂ ਵਿਚ ਦੁੱਖ ਭੋਗਣਾ ਪੈਂਦਾ, ਨਰਕਾਂ ਦੀ ਸਜ਼ਾ ਦਾ ਹਿੱਸੇਦਾਰ ਬਣਨਾ ਪੈਂਦਾ ਤੇ ਇਸ ਸੰਸਾਰ ਦੇ ਵਿਚ ਜਿਹੜੇ ਪਾਪ ਕੀਤੇ ਨੇ ਉਹਨਾਂ ਪਾਪਾਂ ਦੇ ਸਦਕਾ ਇਹਨੂੰ ਨਰਕ ਹੀ ਪ੍ਰਾਪਤ ਹੁੰਦੇ ਨੇ। ਤੇ ਪੰਡਿਤ ਜੀ ਇਹ ਦੱਸੋ ਵੀ ਉਦੋਂ ਇਸ ਜਲੇਊ ਦੇ ਨਾਲ ਇਹਦੀ ਬੰਦ ਖਲਾਸੀ ਹੁੰਦੀ ਹੈ ਵੀ ਜਲੇਊ ਪਾ ਕੇ ਵੀ ਭੈੜੇ ਕਰਮ ਕਰੀ ਜਾਵੇ, ਟੇਢੇ ਕਰਮ ਕਰੀ ਜਾਵੇ, ਅੰਤ ਪਰਿਅੰਤ ਤੱਕ ਦੁਸ਼ਟਾਂ ਦੁਸ਼ਟਤਾ ਵਾਲੀ ਬਿਰਤੀ ਰੱਖੇ ਤੇ ਫਿਰ ਜਦੋਂ ਜਮਾਂ ਦੇ ਚੰਡਾਲਾਂ ਦੇ ਵੱਸ ਪੈਂਦਾ ਤੇ ਫਿਰ ਉਹਨੂੰ ਆਪਣੇ ਕੀਤੇ ਕਰਮਾਂ ਮੁਤਾਬਕ ਨਰਕਾਂ ਵਿਚ ਘੋਰ ਸਜ਼ਾ ਮਿਲਦੀ ਹੈ। ਉਸ ਵੇਲੇ ਫਿਰ ਇਹ ਜਲੇਊ ਕੀ ਫਲ ਦਿੰਦਾ, ਉਸ ਵੇਲੇ ਭਲਾ ਇਹ ਜਲੇਊ ਇਸ ਜੀਵ ਨੂੰ ਕਿਵੇਂ ਮੁਕਤ ਕਰਦਾ ਹੈ।
ਸੁਣ ਕਰ ਮੱਝ ਬਿਜ ਪਰ ਜੋ ਬੈਠੇ ਹੇ ਮੱਝ ਕੁਝ ਆਵ ਨਾ ਜਾਂਦੇ।
ਕੀ ਇਹ ਜਲੇਊ ਪਾ ਕੇ ਚੰਗੇ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ, ਜੇ ਇਸ ਜਲੇਊ ਨੂੰ ਪਾ ਕੇ ਵੀ ਚੰਗੇ ਕਰਮ ਨਹੀਂ ਕਰਨੇ ਤੇ ਫਿਰ ਇਹ ਜਲੇਊ ਪਾਏ ਦਾ ਕੀ ਲਾਭ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਬਚਨ ਕਹੇ ਸਾਰਿਆਂ ਨੇ ਸੁਣੇ, ਜਿੰਨੇ ਸਿਆਣੇ ਸਿਆਣੇ ਵਿਦਵਾਨ ਪੰਡਿਤ ਬੈਠੇ ਸੀ ਸਭ ਨੇ ਸੁਣੇ, ਸੁਣ ਕੇ ਸਾਰੇ ਚੁੱਪ ਹੋ ਗਏ ਕਿਉਂਕਿ ਗੁਰੂ ਸਾਹਿਬ ਜੀ ਦੇ ਇੱਕ ਇੱਕ ਬਚਨ ਦੇ ਵਿਚ ਸੱਚਾਈ ਤੇ ਕੋਈ ਵਿਚ ਕੋਈ ਬਾਹਜ ਕੋਈ ਛੱਤਰੀ ਦਾ ਕੋਈ ਬ੍ਰਾਹਮਣ ਜਲੇਊ ਪਾ ਕੇ ਕਹੇ ਕਿ ਅਸੀਂ ਧਰਮੀ ਹੋ ਗਏ ਪਰ ਕਰਮ ਧਰਮੀਆਂ ਵਾਲੇ ਕਰੇ ਹੀ ਨਾ ਤੇ ਫਿਰ ਇਹ ਜਲੇਊ ਕਿਵੇਂ ਉਹਨਾਂ ਨੂੰ ਮੁਕਤ ਕਰ ਸਕਦਾ। ਕਹਿੰਦੇ ਉਹਨਾਂ ਨੂੰ ਚੰਗੇ ਕਰਮ ਕਰਨ ਦੀ ਲੋੜ ਨਹੀਂ ਰਹਿੰਦੀ। ਸੁਣ ਕੇ ਜਿੰਨੇ ਵੀ ਪੰਡਿਤ ਸਨ ਛੱਤਰੀ ਸਨ ਸਭ ਚੁੱਪ ਹੋ ਗਏ, ਕੋਈ ਨੀ ਬੋਲਿਆ।
ਸਨ ਮਤੇ ਉੱਤਰ ਦੇ ਤਿੰਨਾਂ ਕੋ ਕੈਤ ਸਤ ਸਮਝਿਤ ਜਿਤ ਸੋ।
ਮਹਾਰਾਜ ਜੀ ਦੇ ਸਾਹਮਣੇ ਕੋਈ ਨੀ ਬੋਲੇ, ਸਾਰੇ ਜਾਣਦੇ ਸਨ ਇਹ ਨਾਨਕ ਜੀ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ, ਇਹਨਾਂ ਦੇ ਇੱਕ ਇੱਕ ਲਫ਼ਜ਼ ਦੇ ਵਿਚ ਇੱਕ ਇੱਕ ਅੱਖਰ ਦੇ ਵਿਚ ਸੱਚਾਈ ਹੈ। ਸਤਿਗੁਰੂ ਜੀ ਦੇ ਬਚਨਾਂ ਨੂੰ ਸਮਝ ਕੇ ਸਾਰੇ ਹੀ ਕਹਿੰਦੇ ਜੀ ਇਹ ਸੱਚ ਕਹਿ ਰਹੇ ਨੇ।
ਸਭ ਤੇ ਸੁਣਨ ਸਭ ਤੇ ਸੁਣਨ ਕੀ ਬਾਜੀ ਅਮਲਾਖਾ ਰੋ ਅਰਦਿਆਲ ਇਮ ਭਾਖਾ।
ਹਾਲਾਂਕਿ ਜਵਾਬ ਕੋਈ ਨਹੀਂ ਸੀ ਵੀ ਕੋਈ ਜਵਾਬ ਦੇ ਸਕਦੇ, ਪਰ ਪੰਡਿਤ ਹਰਦਿਆਲ ਜੀ ਫਿਰ ਵੀ گرو نانک صاحب جی دے بچن سنن دی ابلاخا جنہاں دے من تو پاں بولے نہیں تے بولن نو شبد کوئی نہیں گرو صاحب جی دے نا بچنا دا کوئی جواب نہیں سی پر گرو صاحب جی دے بچن سنن دی ابلاخا اپنے ہردے وچ دھارن کر کے پنڈت ہردیال جی اس ویلے پھر بولے مہاراج سچے پاتشاہ نو کہن لگے
کون جنجو تے جائے نہ نرکا
ایسا جدیو کیڑا ہے جس جدیو نو گل وچ پاؤن نال اس بندے نو اس جیو نو نرکا چ نہیں جانا چاہیے یہ جدیو تا نہیں بچاؤندا پاپیاں نو پر تسی دس دو ایسا کیڑا جدیو ہے جس نو پاؤن نال اس جیو نو نرکا چ نہیں جانا پیندا اور جامے دے تے کترک نہیں کردے
سو نج رسنا دی سنائے سنہ چا سب بولے رکھائے
اپنی مبارک رسنا تو سانو اس جنیو بارے دسو جس جنیو نو پا کے نرکا وچ ساڑنا نہیں ہوندے جس جنیو نو دھارن کر کے جم کترک نہیں کردے مہاراج او بچن سانو سناؤ ساڈے سارے دے منا وچ اس جنیو بارے سنن دی بلاکا ہے جس جنیو بارے تسی گل کہہ رہے ہو
کمل بدن کون بچن پکانے جس جنجو دے چن تن مانے
مہاراج کمل بدن کمل دے مکھڑے تو اس ویلے بولے پنڈت ہردیال جی نو سارے ودوانا نو اس ویلے دسن لگے کہ ایسا کیڑا جنیو ہے جس نو دھارن کر کے جیو نو سنمان ملدا ہے ستکار ملتا ہے ایک لوک وچ بھی ایک پرلوک وچ بھی شوبھا ملتی ہے وہ جنجو وہ جنیو بارے جب گرو دھن گرو نانک صاحب سچے پاتشاہ جی دسن لگے اپنے مخار بند وچوں یہ پاون پوتر سلوک اچارن کر کے کہن لگے
سلوک محلہ پہلا دیا کبا سنتوک سوتے جب گنڈی ات ات
جیون واگ صاحب نے سلوک اتاریا یہ سلوک شری آتا جی کی واہ درج کر دیتا بھی روز ہی موقع دیتا جی گرو کرو کہ بھائی جی جنیو پاؤنا تو یہو جہ پاؤ صاحب جی بولے پنڈت جی سنو دیا کفا کیونکہ جی میں سوتر بناؤن واسطے پہلا رو کی لوڑ پی تھی رو کپا وچوں نکلدی تے مہاراج جی کہن لگے جیڑی دیا کردی ہے نا جیواں تے او دیا ہی کپا کسے بھی دھرم دی پرارمبھتا دا مول بیج او دیا ہے جے دیا نہیں تاں پھر دھرم بھی نہیں تے صاحب سچے پاتشاہ جی کہن لگے پنڈت جی جیڑی کپا ہے نا او ہے دیا دیا بھی کپا ہوئے رو ہوئے تے پھر سنتوک دا سوتر ہوئے سنتوک رکھنا یہ سوتر بناونا ہے اس رو دا دیا تو بعد پھر سنتوک دی نال کہ من چ لالچ لوبھ دی پرویرتی دی برتی نہ ہوئے جے نال سنتوک نال او سوتر سوتیا ہوئے جت گنڈی اے گنڈا مارتے نے پھر سوتر جڑا جنیو بنا کے پونا ہوتا مہاراج جی کہ جاتیاں گنڈا نالے نو کھڈنا پہنا جت رکھنا جت کیول ایک اندریا نہیں ہے اصل وچ جت ہے جدو اٹھ پرکار دے کام اتے منک وجے ہو جائے وجہ پراپت کر دے نیترا تو کنا نو ناکا نو زبان تو چمڑی نو ہتھا نو پیرا نو اٹھ پرکار دے کام تو بچا لے اگے جدو گرو نانک صاحب نو پوچھنا ہے نا بھائی مردانا جی نے مہاراج جی چھ جتی دسے نے اصل وچ جت ہے کیڑا ستگرو جی اتنے پھر جت بارے بھی دستے سن وہ کتھا بھی اگے آ گئی مہاراج جی کہن لگے جنیو نو جت دیا گنڈا نال پھر سچ نال وٹنا پائے گا سات وٹ وٹتے سن جنیو نو کہ تا جو مضبوط ہو جائے گل چکا واسطے کہتے جت دیا گنڈا مار دیا نے ਹੁਣ ਸੱਪ ਦੇ ਨਾਲ ਜਲੇਉ ਨੂੰ ਵੱਟਣਾ ਹੈ।
ਪੰਡਿਤ
ਜੀ ਹੈ ਤੁਹਾਡੇ ਕੋਲ ਹਈ, ਹਈ ਦਾ ਮਤਲਬ ਹੈ ਜੇ ਹੈ ਇਹੋ ਜਿਹਾ ਜਲੇਉ ਇਸ ਜੀਵ ਦੇ ਗਣ ਚ ਪਾਉਣ ਵਾਲਾ। ਪੰਡਿਤ ਜੀ ਮੈਨੂੰ ਵੀ ਇਹੋ ਜਿਹਾ ਜਲੇਊ ਪਾਓ, ਮੈਂ ਵੀ ਇਹੋ ਜਿਹਾ ਜਲੇਊ ਪਾਉਣਾ ਚਾਹੁੰਦਾ ਜਿਹੜਾ ਦਇਆ ਦੀ ਕਪਾਹ ਨਾਲ ਸੰਤੋਖ ਦੇ ਸੂਤਰ ਨਾਲ ਜਸ ਦੀਆਂ ਗੰਢਾਂ ਨਾਲ ਸੱਤ ਨਾਲ ਵੱਟਿਆ ਹੋਵੇ। ਇਹੋ ਜਿਹਾ ਜਲੇਊ ਜੇ ਹੈ ਤਾਂ ਪੰਡਿਤ ਜੀ ਉਹ ਸਾਡੇ ਗਲ ਚ ਪਾ ਦੇ, ਉਸ ਜਲੇਊ ਨੂੰ ਅਸੀਂ ਗਲ ਚ ਪਾਉਣਾ ਚਾਹੁੰਦੇ।
ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹ ਜਲੇ ਨਾ ਜਾਏ।
ਅੱਜ ਕਹਿੰਦੇ ਜਿਹੜਾ ਜਲੇਊ ਪੰਡਿਤ ਜੀ ਤੁਸੀਂ ਪਾਉਂਦੇ ਟੁੱਟ ਵੀ ਜਾਂਦਾ, ਮੈਲਾ ਵੀ ਹੋ ਜਾਂਦਾ, ਇਹਨੂੰ ਅੱਗ ਵੀ ਲੱਗ ਜਾਂਦੀ। ਪਰ ਅਸੀਂ ਜਿਹੜੇ ਜਲੇਊ ਦੀ ਗੱਲ ਕਰਦੇ ਹਾਂ, ਇਹ ਨਾ ਤਾਂ ਟੁੱਟਦਾ ਨਾ ਇਹਨੂੰ ਮੈਲ ਲੱਗਦੀ ਹੈ, ਨਾ ਹੀ ਇਹ ਚੜਦਾ ਹੈ, ਇਹ ਸੜਦਾ ਵੀ ਨਹੀਂ, ਤੇ ਨਾ ਹੀ ਇਹ ਟੁੱਟਦਾ ਵੀ ਟੁੱਟ ਕੇ ਇਹਦੇ ਗਲੋਂ ਲੱਤ ਕੇ ਡਿੱਗ ਜਾਏ। ਕਹਿੰਦੇ ਇਹ ਤਾਂ ਉੱਥੇ ਤੱਕ ਨਾਲ ਡੁੱਬਦਾ ਜਿੱਥੇ ਤੱਕ ਜੀਵ ਦੀ ਹਾਮੀ ਨਾਲ ਭਰਦੀ ਹੁੰਦੀ, ਜਿੱਥੇ ਧਰਮ ਰਾਏ ਦੀ ਕਚਹਿਰੀ ਵਿੱਚ ਜਲੇਊ ਇਹਦੇ ਨਾਲ ਡੁੱਬਦਾ ਹੈ ਉੱਥੇ ਤੱਕ ਇਹ ਜੀਵ ਦੇ ਨਾਲ ਹੋ ਕੇ ਇਹਦੀ ਸੋਭਾ ਬਣਾਉਂਦਾ ਹੈ।
ਜੋ ਗੱਲ ਚੱਲੇ ਪਾਏ
ਜੋ ਮਾਨਸ ਧਨ ਨੇ, ਧਨ ਨੇ ਪੰਡਿਤ ਜੀ ਧਨ ਨੇ ਉਹ ਜਿਹੜੇ ਇਹੋ ਜਿਹਾ ਜਲੇਊ ਆਪਣੇ ਗਲ ਚ ਪਾ ਕੇ ਇਥੋਂ ਚੱਲਦੇ ਹਨ, ਉਹ ਮਾਨਸ ਧਨ ਨੇ ਜਿਨ੍ਹਾਂ ਨੇ ਇਹੋ ਜਿਹਾ ਜਲੇਊ ਆਪਣੇ ਗਲ ਚ ਧਾਰਨ ਕੀਤਾ ਹੈ।
ਲੱਖ ਹੈ ਵਿਰਲੇ ਉਹ ਅਣਜਾਣਾ, ਜੇ ਬਚ ਸੁਣ ਮਨ ਮਨ ਠਹਿਰਾਨਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਬਚਨ ਕਹੇ ਕਿ ਜਲੈ ਧਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਪਾ, ਉਹ ਬੰਦੇ ਧਨ ਨੇ ਜਿਹੜੇ ਇਹੋ ਜਿਹਾ ਜਲੇਊ ਆਪਣੇ ਗਲ ਚ ਧਾਰਨ ਕਰਦੇ ਨੇ।
ਕਿਉਂ ਕੋਈ ਸਵੱਛ ਲਿਖੋ ਜਲੇਊ ਗਲ ਮੇ ਪੈਰ ਵਿਰਲੇ ਕੋ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਅਸਲ ਵਿੱਚ ਇਹ ਜਲੇਊ ਪਵਿੱਤਰ ਹੈ, ਇਹ ਜਲੇਊ ਸਦਾ ਰਹਿਣ ਵਾਲਾ ਹੈ। ਤੇ ਮਹਾਰਾਜ ਜੀ ਕਹਿੰਦੇ ਇਹੋ ਜਿਹਾ ਜਲੇਊ ਕੋਈ ਵਿਰਲਾ ਹੀ ਹੈ ਜਿਹੜਾ ਆਪਣੇ ਗਲ ਵਿੱਚ ਧਾਰਨ ਕਰਦਾ। ਅਸਲ ਵਿਚ ਜਲੇਊ ਦੀ ਪਰਿਭਾਸ਼ਾ ਇਹ ਹੈ ਕਿ ਅਸਲ ਵਿਚ ਜਲੇਊ ਹੈ ਹੀ ਇਹ, ਪਰ ਇਹੋ ਜਿਹਾ ਜਲੇਊ ਕੋਈ ਵਿਰਲਾ ਹੈ ਜਿਹੜਾ ਇਸ ਜਲੇਊ ਨੂੰ ਆਪਣੇ ਗਲ ਚ ਧਾਰਨ ਕਰਦਾ ਹੈ। ਨਰਾਂ ਨੇ ਇਹੋ ਜਿਹਾ ਜਲੇਊ ਆਪਣੇ ਗਲ ਚ ਧਾਰਨ ਕੀਤਾ, ਉਹ ਨਰ ਧਨ ਨੇ ਜਿਹੜੇ ਜਲੇਊ ਨੂੰ ਪਾ ਕੇ ਦੁੱਖਾਂ ਤੋਂ ਨਿਵਿਰਤ ਹੋ ਗਏ ਨੇ, ਜਿਸ ਜਿਹੜੇ ਇਸ ਗੰਜੂ ਨੂੰ ਧਾਰਨ ਕਰਕੇ ਦੁੱਖਾਂ ਤੋਂ ਮੁਕਤ ਹੋ ਗਏ ਹਨ।
ਲੋਕ ਬਹੁਤ ਪਰਲੇ ਤੇ ਅਸ਼ੋਕ ਸਨਮਾਨ ਸਭ ਅੰਤ
ਲੋਕ ਤੇ ਪਰਲੋਕ ਦੇ ਵਿਚ ਅਸ਼ੋਕ ਹੋ ਗਏ, ਅਸ਼ੋਕ ਸ਼ੋਕ ਤੋਂ ਰਹਿਤ ਹੋ ਗਏ, ਇਸ ਲੋਕ ਵਿਚ ਵੀ ਔਰ ਪਰਲੋਕ ਵਿਚ ਵੀ, ਇਹ ਅੰਤਲੇ ਸਮੇ ਵੀ ਉਹਨਾਂ ਦਾ ਸਤਿਕਾਰ ਹੁੰਦਾ ਹੈ। ਜਮ ਉਹਨਾਂ ਨੂੰ ਆ ਕੇ ਪਕੜਦੇ ਨਹੀਂ, ਜਮ ਉਹਨਾਂ ਨੂੰ ਗਰਸਦੇ ਨਹੀਂ, ਸਗੋ ਉਹਨਾਂ ਨੂੰ ਵੀ ਸਤਿਕਾਰ ਮਿਲਦਾ। ਉਹਨਾਂ ਨੂੰ ਕੋਈ ਨੀ ਕਹਿੰਦਾ ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸ਼ੁਭ ਦੇਉ, ਇਸ ਤਰ੍ਹਾਂ ਉਹਨਾਂ ਨੂੰ ਸਤਿਕਾਰ ਤੇ ਮਾਣ ਮਿਲਦਾ ਹੈ।
ਅਦ ਦਿਨ ਕੋ ਜੋ ਹੈ ਤੁਮ ਪਾਸ ਕਰ ਮੁਝ ਪਾਵੋ ਸੁਕ੍ਰਿਤ ਨਾਸੋ।
ਜੀ ਜੇ ਇਹੋ ਜਿਹਾ ਜਲੇਊ ਤੁਹਾਡੇ ਕੋਲ ਹੈ ਤਾਂ ਮੇਰੇ ਗਲ ਵਿਚ ਪਾ ਦਿਓ, ਮੈਂ ਇਹੋ ਜਿਹਾ ਜਲੇਊ ਗਲ ਚ ਪਾਉਣ ਨੂੰ ਤਿਆਰ ਹਾਂ। ਜਲੇਊ ਨੂੰ ਪਾ ਕੇ ਸੁਕ੍ਰਿਤ ਕਰਮ ਨਸ਼ਟ ਹੋ ਜਾਂਦੇ ਨੇ, ਭੈੜੇ ਕਰਮ ਨਸ਼ਟ ਹੋ ਜਾਂਦੇ ਹਨ।
ਕਰਤ ਸੂਤ ਕੋ ਗ੍ਰੰਥ ਨ ਪਾਏ ਜਲ ਜਾਵੇ ਇਹ ਸੰਗ ਨ ਜਾਏ।
ਮਹਾਰਾਜ ਜੀ ਕਹਿੰਦੇ ਆ ਸੂਤਰ ਬਣਾ ਕੇ ਗੰਢਾਂ ਮਾਰ ਕੇ ਜਿਹੜਾ ਤੁਸੀਂ ਪਾ ਰਹੇ ਹੋ ਤਾਂ ਸੜ ਜਾਂਦਾ, ਇੱਥੇ ਜਦੋਂ ਬੰਦੇ ਨੂੰ ਸਾੜਦੇ ਨੇ ਸੂਤਦੇ ਨੇ ਇਹ ਤਾਂ ਇੱਥੇ ਹੀ ਚੱਲ ਜਾਂਦਾ, ਇਹ ਤਾਂ ਅੱਗੇ ਨਾਲ ਜਾਂਦਾ ਹੀ ਨਹੀਂ, ਨਾਲ ਡੁੱਬਦਾ ਹੀ ਨਹੀਂ।
ਜਾਣੋ ਕੱਚਾ ਕਾਜ ਸੰਸਾਰੋ ਲੋਕ ਦਿਖਾਵਾ ਕਰਦ ਗੁਵਾਰੋ।
ਕੱਚਾ ਕੰਮ ਸਮਝੋ ਸੰਸਾਰ ਦਾ, ਇਹ ਕੱਚਾ ਕੰਮ ਹੈ, ਇਹਦੇ ਨਾਲ ਸੋਭਾ ਨਹੀਂ ਹੁੰਦੀ, ਇਹ ਤਾਂ ਕੇਵਲ ਲੋਕ ਦਿਖਾਵਾ ਹੈ। ਗਵਾਰ ਨਾ ਸਮਝ ਪ੍ਰਾਣੀ, ਕੇਵਲ ਲੋਕਾਂ ਨੂੰ ਵਿਖਾਉਣ ਵਾਸਤੇ ਇਹ ਗਲ ਵਿਚ ਧਾਰਨ ਕਰਦੇ ਨੇ।
ਗੁਣ ਕਰ ਮਜਹਰ ਦੀ ਆਲ ਰਸਾਲਾ ਫੁੱਲ ਕਾਮਨ ਧਨ ਹਰ
ਕਵਿਤਾਲਾ। ਸੱਚੇ ਪਾਤਸ਼ਾਹ ਜਿਹੜੇ ਜਨੇਊ ਧਾਰੀ ਨੇ ਉਹਨਾਂ ਨੂੰ ਇਹ ਨੀ ਕਹਿ ਰਹੇ ਵੀ ਤੁਸੀਂ ਜਨੇਊ ਪਾਣਾ ਛੱਡ ਦਿਓ, ਔਰ ਅੱਜ ਉੱਥੇ ਇਹ ਕਹਿ ਰਹੇ ਨੇ ਕਿ ਭਾਈ ਜਨੇਊ ਦੇ ਅੰਦਰਲੇ ਭਾਵ ਵੀ ਤਾਂ ਸਮਝੋ ਵੀ ਹੈ ਕਾਹਦਾ, ਤੇ ਅਸੀਂ ਉਸ ਅੰਦਰਲੇ ਭਾਵ ਨੂੰ ਧਾਰਨ ਕਰਕੇ ਇਹੋ ਜਿਹਾ ਜਨੇਊ ਪਹਿਲਾਂ ਹੀ ਆਪਣੇ ਕੰਡ ਚ ਧਾਰਨ ਕੀਤਾ ਹੋਇਆ। ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਬਚਨ ਪੰਡਿਤ ਹਰਦਿਆਲ ਜੀ ਨੇ ਸੁਣੇ, ਇੱਕ ਇੱਕ ਬਚਨ ਸੁਣ ਕੇ ਤਨ ਦੇ ਰੋਮ ਖਿੜ ਗਏ, ਪੰਡਿਤ ਹਰਦਿਆਲ ਜੀ ਦੇ ਰੋਮ ਰੋਮ ਖਿੜ ਗਿਆ ਜਦੋਂ ਮਹਾਰਾਜ ਜੀ ਦੇ ਬਚਨ ਨੇ ਸੁਣੇ।
ਮੈਂ ਪੂਰਬ ਜੋ ਗਿਰਾ ਉਹ ਬਾਚੀ ਸੁਣ
ਲੱਗੇ, ਪੰਡਿਤ ਜੀ ਜਿਹੜੀ ਮੈਂ ਗੱਲ ਪਹਿਲੋਂ ਕਹੀ ਸੀ ਇਹਨਾਂ ਦੇ ਪ੍ਰਕਾਸ਼ ਸਮੇਂ ਜਨਮ ਸਮੇਂ ਉਹ ਬਿਲਕੁਲ ਸੱਚ ਹੋ ਰਹੀ, ਅੱਖਾਂ ਨਾਲ ਵੇਖ ਰਿਹਾ। ਉਦੋਂ ਤਾਂ ਕੇਵਲ ਅਨੁਭਵ ਕੀਤਾ ਸੀ, ਮੈਂ ਅੰਦਾਜ਼ਾ ਹੀ ਲਾਇਆ ਸੀ, ਪਰ ਅੱਜ ਉਹ ਗੱਲ ਸੱਚ ਹੋ ਗਈ ਹੈ ਜੋ ਮੈਂ ਉਸ ਸਮੇਂ ਉਚਾਰਿਆ ਸੀ, ਅੱਜ ਉਹ ਕਿਹਨਾਂ ਸੰਤੇ ਸੱਚ ਹੋ ਰਿਹਾ।
ਲਖੈ ਵਿਰਲੇ ਉਹ ਅਣਜਾਣਾ ਕਿਉ ਸੱਚ ਸੁਣ ਮਮ ਮਨ ਠਹਿਰਾਨਾ।
ਇਹਨਾਂ ਦੇ ਇਸ ਭਾਰੀ ਗੁਣ ਨੂੰ ਕੋਈ ਵਿਰਲਾ ਹੀ ਜਾਣੇਗਾ, ਬਹੁਤੇ ਅਣਜਾਣ ਹੀ ਰਹਿਣਗੇ। ਮੈਂ ਵੀ ਕਿਹਾ ਇਹਨਾਂ ਦੀ ਮਹਿਮਾ ਨੂੰ ਵਿਰਲੇ ਜਾਣਗੇ, ਬਹੁਤੇ ਅਣਜਾਣ ਹੀ ਰਹਿਣਗੇ। ਜਿਨ੍ਹਾਂ ਦੇ ਬਚਨ ਸੁਣ ਕੇ ਮੇਰਾ ਮਨ ਠਹਿਰ ਗਿਆ, ਮੇਰਾ ਮਨ ਇਕਾਗਰ ਹੋ ਗਿਆ, ਐਸੇ ਇਹਨਾਂ ਦੇ ਪਵਿੱਤਰ ਪਾਵਨ ਬਚਨ ਹਨ।
ਸੁਜਮਾਨ ਬ੍ਰਹਮੰਡ
ਪੰਡਿਤ ਜੀ ਕਹਿੰਦੇ ਮੇਰੀਆਂ ਕੁੱਲਾਂ ਤਰ ਗਈਆਂ, ਕੁੱਲਾਂ ਉਧਰ ਗਈਆਂ, ਮੈਂ ਆਪਣੇ ਸਾਰੇ ਬੰਸ ਸਮੇਤ ਉਧਰ ਗਿਆ, ਕਿਉਂਕਿ ਮੇਰਾ ਜਜਮਾਨ ਤਿੰਨਾਂ ਲੋਕਾਂ ਦਾ ਮਾਲਕ ਹੈ, ਬ੍ਰਹਿਮੰਡ ਦਾ ਮਾਲਕ, ਤਿੰਨਾਂ ਲੋਕਾਂ ਦਾ ਪਤੀ, ਤਿੰਨਾਂ ਲੋਕਾਂ ਦਾ ਮਾਲਕ ਮੇਰਾ ਜਜਮਾਨ ਬਣ ਗਿਆ, ਮੇਰੇ ਤੇ ਬੰਸ ਉਧਰ ਗਏ, ਮੇਰੀਆਂ ਤਾਂ ਕੁੱਲਾਂ ਤਰ ਗਈਆਂ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੋ ਮੈਂ ਮੰਗੋ ਤੇ ਹੋ ਆਪਣਾ ਨਾਮ, ਕਰਤਾ ਤੂੰ ਮੇਰਾ ਜਜਮਾਨ। ਇਹ ਕਰਤਾ ਪੁਰਖ ਜੀ ਜੇ ਤੁਸੀਂ ਮੇਰੇ ਜਜਮਾਨ ਹੋ, ਤੇ ਦਾਨੀ ਜਜਮਾਨ ਹੁੰਦਾ ਤੇ ਲੈਣ ਵਾਲਾ ਸਿਕਸ਼ਕ ਹੁੰਦਾ, ਪੰਡਿਤ ਹੁੰਦਾ, ਤੇ ਉਹ ਲੈਣ ਵਾਲਾ ਬੇਨਤੀਆਂ ਹੀ ਕਰਦਾ ਨਾ, ਮਹਾਰਾਜ ਤੁਸੀਂ ਜਜਮਾਨ ਹੋ ਤੇ ਮੇਰੀ ਝੋਲੀ ਦੇ ਦਾਨ ਪਾਓ, ਆਪਣੇ ਪਵਿੱਤਰ ਪਾਵਨ ਨਾਮ ਦੀ ਦਾਤ ਪਾਓ। ਤੇ ਪੰਡਿਤ ਜੀ ਇੱਥੇ ਸਾਰੇ ਹੀ ਮਨ ਖੁਸ਼ ਹੋ ਰਹੇ ਨੇ, ਕਹਿੰਦੇ ਮੇਰੀਆਂ ਕੁੱਲਾਂ ਤਰ ਗਈਆਂ, ਮੇਰੀਆਂ ਕੁੱਲਾਂ ਦਾ ਉਧਾਰ ਹੋ ਗਿਆ, ਕਿ ਤਿੰਨਾਂ ਲੋਕਾਂ ਦੇ ਪਤੀ, ਤਿੰਨਾਂ ਲੋਕਾਂ ਬ੍ਰਹਿਮੰਡ ਦੇ ਮਾਲਕ ਮੇਰੇ ਯਜਮਾਨ ਬਣ ਗਏ ਨੇ।
ਅਨੰਦ ਮਗਨ ਮੁਖ ਬੋਲ ਨਾ ਆਵਾ, ਹੋ ਭਜਨ ਮਨ ਰੁਚੀ ਉੱਕ ਜਾਵਾ।
ਮਗਨ ਹੋ ਗਏ ਨੇ ਪੰਡਿਤ ਜੀ, ਹੁਣ ਮੂੰਹ ਤੋਂ ਬੋਲ ਨੀ ਆਉਂਦਾ ਜਦੋਂ ਗੱਲ ਭਰ ਗਿਆ। ਅਨੰਦ ਵਿੱਚ ਇਹੋ ਜਿਹੇ ਮਗਨ ਹੋਏ, ਰਸ ਵਿੱਚ ਇਹੋ ਜਿਹੀ ਸੁੱਧ ਡਿੱਗ ਗਈ ਹੈ ਕਿ ਹੁਣ ਮੁੱਖ ਚ ਬੋਲਿਆ ਨੀ ਜਾ ਰਿਹਾ, ਪਰ ਫਿਰ ਵੀ ਚਾਹਨਾ ਹੈ ਵੀ ਕੁਝ ਹੋਰ ਬੋਲਣ, ਫਿਰ ਵੀ ਚਾਹਨਾ ਹੈ ਕਿ ਕੁਝ ਹੋਰ ਸੁਣਾਉਣ, ਜਿਸ ਨੂੰ ਸੁਣ ਕੇ ਮੇਰੇ ਮਨ ਨੂੰ ਅਨੰਦ ਦੀ ਪ੍ਰਾਪਤੀ ਹੋਰ ਹੋਵੇ।
ਅਨੰਤ ਜਿਜ ਕਹਿੰਦੇ ਜੁਗ ਨੀਤੀ, ਸੋ ਬੋਲੇ ਲੱਗ ਪਾ ਦਿਲ ਰੇਤੇ।
ਪੰਡਿਤ ਹਰਦਿਆਲ ਜੀ ਕੋਲੋਂ ਤਾਂ ਨੀ ਬੋਲ ਹੋਇਆ, ਉਹ ਤਾਂ ਅਨੰਦ ਵਿੱਚ ਇੱਕ ਅਕਹਿ ਰਸ ਵਿੱਚ ਸਮਾਨ ਹੈ, ਪਰ ਸੁਣਨਾ ਚਾਹੁੰਦੇ ਨੇ ਬਚਨ। ਤੇ ਕਹਿੰਦੇ ਲਾਗੇ ਜਿਹੜੇ ਹੋਰ ਪੰਡਿਤ ਬੈਠੇ ਸੀ ਨਾ, ਕੁੱਲ ਦੇ ਹੋਰ ਵਿਦਵਾਨ ਬੈਠੇ ਸੀ ਨਗਰ ਦੇ, ਉਹ ਪਿਛਲੀ ਰੀਤ ਨੂੰ ਜਾਣ ਕੇ ਵੀ ਸਾਡੀ ਕੁੱਲ ਵਿੱਚ ਜਾਂ ਬੇਦੀਆਂ ਦੀ ਕੁੱਲ ਚ ਜਿਹੜੀ ਮਰਿਆਦਾ ਪਹਿਲੋਂ ਚੱਲਦੀ ਆਉਂਦੀ ਹੈ, ਉਹਨੂੰ ਜਾਣ ਕੇ ਉਸ ਵੇਲੇ ਬੋਲੇ।
ਹੋ ਬਾਲਕ ਇਹ ਜਗ ਉਪਵੀਤਾ, ਵੇਦ ਪੰਥ ਮੈਂ ਗਿਣਿਓ ਪੁਨੀਤਾ।
ਦੂਸਰੇ ਪੰਡਿਤ ਬੋਲੇ, ਕਹਿਣ ਲੱਗੇ ਹੇ ਬਾਲਕ ਗੁਰੂ ਨਾਨਕ ਸਾਹਿਬ ਨੂੰ, ਇਹ ਜਿਹੜਾ ਜਗਿਓ ਕਵੀਤ ਹੈ, ਇਹ ਜਿਹੜਾ ਜੰਜੂ ਹੈ, ਜਲੇਊ ਹੈ, ਅਸੀਂ ਥੋੜੀ ਬਣਾਇਆ, ਇਹਦੇ ਬਾਰੇ ਤਾਂ ਵੇਦਾਂ ਚ ਲਿਖਿਆ ਗਿਆ, ਇਹਦੀ ਪਵਿੱਤਰਤਾ ਬਾਰੇ ਤਾਂ ਵੇਦਾਂ ਵਿੱਚ ਕਿਹਾ ਗਿਆ ਹੈ, ਵੇਦਾਂ ਵਿੱਚ ਇਸਦੀ ਪਵਿੱਤਰਤਾ ਨੂੰ ਗਿਣਿਆ ਹੈ।
ਪਰੰਪਰਾ ਪਾਵਨ ਸੱਚ ਧਰਮਾ, ਜਿਜ ਪਾਜ ਕੋ ਰਾਜਤ ਧਰਮਾ।
ਸਾਡੀ ਪਰੰਪਰਾ ਚਲਦੀ ਆਉਂਦੀ ਹੈ ਬੜੀ ਪੁਰਾਣੀ, ਵੇਦ ਜਲੇਊ ਨੂੰ ਪਾ ਕੇ ਬ੍ਰਾਹਮਣ ਬ੍ਰਾਹਮਣ ਰਹਿੰਦਾ ਤੇ ਛਤਰੀ ਛਤਰੀ ਰਹਿੰਦਾ, ਉਹ ਆਪਣੇ ਆਪਣੇ ਧਰਮ ਨੂੰ ਪਾਲਦੇ ਨੇ, ਜਲੇਊ ਨੂੰ ਪਾ ਕੇ ਇਹ ਪਰੰਪਰਾ ਤਾਂ ਸਾਡੀ ਬੜੇ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਹੈ।
ਬ੍ਰਹਮਾਨੰਦ ਤੇ ਇਹ ਚੱਲ ਆਵਾ ਸੰਤ ਸਮੰਦਰ ਹਰ ਪਹਿਰਾਵਾ।
ਇਹ ਜਨੇਊ ਪਾਉਣ ਦੀ ਮਰਿਆਦਾ ਤਾਂ ਬ੍ਰਹਮਾ ਜੀ ਦੇ ਸਮੇਂ ਤੋਂ ਚੱਲਦੀ ਆਉਂਦੀ ਤੇ ਖੁਦ ਬ੍ਰਹਮਾ ਨੇ ਵੀ ਗਲ ਚ ਪਾਇਆ ਹੋਇਆ। ਉਹਨਾਂ ਦੇ ਪੁੱਤਰਾਂ ਨੇ ਸਨਕ ਨੇ ਸਨੰਦਨ ਨੇ ਸਨਾਤਨ ਸੰਤ ਕੁਮਾਰ ਜਿਹਾ ਨੇ ਉਹਨਾਂ ਨੇ ਵੀ ਗਲ ਦੇ ਜਨੇਊ ਧਾਰਨ ਕੀਤੇ ਹੋਏ ਨੇ। ਇਹ ਮਰਿਆਦਾ ਤਾਂ ਬੜੇ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ
ਹੈ। ਨਵੀਨਾ
ਜੇ ਅਸੀਂ ਕੋਈ ਨਵਾਂ ਕੰਮ ਕਰਦੇ ਹੋਈਏ ਫਿਰ ਤਾਂ ਤੁਸੀਂ ਕਰੋ ਖੰਡਨ। ਪਰ ਅਸੀਂ ਕੋਈ ਨਵਾਂ ਕੰਮ ਤਾਂ ਨਹੀਂ ਕਰ ਰਹੇ, ਤਾਂ ਬ੍ਰਹਮਾ ਜੀ ਦੇ ਸਮੇਂ ਤੋਂ ਕੰਮ ਚੱਲਦਾ ਆ ਰਿਹਾ, ਪਰੰਪਰਾ ਜੁਗਾਂ ਜੁਗਾਂ ਤੋਂ ਚੱਲਦੀ ਆ ਰਹੀ ਹੈ। ਤੇ ਮਨੁੱਖ ਜੁਗਾਂ ਜੁਗਾਂਤਰਾਂ ਤੋਂ ਚੱਲਦੀਆਂ ਉਹਨਾਂ ਪਰੰਪਰਾਵਾਂ ਨੂੰ ਪਾਲਦਾ ਰਹਿੰਦਾ ਹੈ, ਪਰ ਉਸ ਪਰੰਪਰਾ ਪਿੱਛੇ ਮੁੱਖ ਪ੍ਰਯੋਜਨ ਕੀ ਹੈ ਉਸ ਨੂੰ ਭੁੱਲ ਜਾਂਦਾ। ਇਹ ਸਾਡੇ ਸਮਾਜ ਦਾ ਦੁਖਾਂਤ ਹੈ। ਕਹਿੰਦਾ ਜੀ ਸਾਡੇ ਕੁੱਲ ਵਿੱਚ ਇਸ ਤਰ੍ਹਾਂ ਦਾ ਕੰਮ ਕਰਦੇ ਆਉਂਦੇ ਨੇ ਪਰ ਪਤਾ ਨਹੀਂ ਕਿਉਂ ਕਰਦੇ। ਸਾਡੇ ਵਡੇਰੇ ਕਰਦੇ ਸੀ, ਅਸੀਂ ਵੀ ਕਰ ਰਹੇ। ਉਹ ਪੰਡਿਤ ਵੀ ਕਹਿਣ ਲੱਗੇ ਜੀ ਸਾਡੀ ਤਾਂ ਇਹ ਪਰੰਪਰਾ ਕੁੱਲਾਂ ਤੋਂ ਜੁਗਾਂ ਜੁਗਾਂਤਰਾਂ ਤੋਂ ਬ੍ਰਹਮਾ ਦੇ ਸਮੇਂ ਤੋਂ ਚੱਲਦੀ ਆਉਂਦੀ ਹੈ। ਅਸੀਂ ਕੋਈ ਨਵੀਂ ਪਰੰਪਰਾ ਧਾਰਨ ਕੀਤੀ ਹੋਵੇ ਫਿਰ ਤੁਸੀਂ ਇਸ ਗੱਲ ਦਾ ਖੰਡਨ ਕਰੋ, ਤੁਸੀਂ ਸਿਆਣੇ ਹੋ। ਇਸ ਕਰਕੇ ਤੁਸੀਂ ਜਿਹੜੀ ਸਾਡੀ ਮਰਿਆਦਾ ਪਰੰਪਰਾ ਚੱਲਦੀ ਆਉਂਦੀ ਹੈ ਉਹਦੀ ਤੁਸੀਂ ਵੀ ਪਾਲਣਾ ਕਰੋ।
ਨਾਲਕ
ਤੁਸੀਂ ਆਪਣੀ ਕੁੱਲ ਦੀ ਜਿਹੜੀ ਪੁਰਾਣੀ ਰੀਤ ਹੈ ਵੇਖੋ, ਤੁਹਾਡੇ ਪਿਤਾ ਜੀ ਨੇ ਪਾਇਆ, ਤੁਹਾਡੇ ਦਾਦਾ ਜੀ ਨੇ ਪਾਇਆ, ਪੜਦਾਦੇ ਨੇ ਪਾਇਆ, ਤੇ ਤੁਸੀਂ ਵੀ ਧਾਰਨ ਕਰੋ। ਤੁਸੀਂ ਨਿਰਾਲੀ ਰੀਤ ਕਿਉਂ ਚਲਾਉਂਦੇ? ਤੁਸੀਂ ਸਭ ਨਾਲੋਂ ਵੱਖਰਾ ਕੰਮ ਕਿਉਂ ਕਰਦੇ ਜੇ? ਜੋ ਤੁਹਾਡੇ ਪਿਓ ਦਾਦੇ ਕਰਦੇ ਆਏ ਨੇ ਉਹ ਤੁਸੀਂ ਵੀ ਕਰੋ।
ਹੁਣ ਸ੍ਰੀ ਨਾਨਕ ਪਛਤੀ ਬਰਕਾ ਭੂਲੀ ਤੇ ਮਤ ਕਰਦੇ ਸਰਕਾ।
ਮਹਾਰਾਜ ਜੀ ਨੇ ਜਦੋਂ ਦੂਸਰੇ ਪੰਡਤਾਂ ਦੇ ਬਚਨ ਸੁਣੇ ਉਹਨਾਂ ਦੇ ਇਸ ਮਤ ਨੂੰ ਖੰਡਨ ਕਰਨ ਵਾਸਤੇ ਕਿ ਇਹ ਬਿਰਤੀ ਤੁਹਾਡੀ ਸਹੀ ਨੀ ਜੋ ਤੁਸੀਂ ਧਾਰਨ ਕੀਤੀ ਹੋਈ ਜੀ, ਸਾਡੀ ਪਰੰਪਰਾ ਹੈ। ਪਰ ਪਰੰਪਰਾ ਦਾ ਮਤਲਬ ਤਾਂ ਸਮਝੋ ਵੀ ਕਿਉਂ। ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਉਹਨਾਂ ਦੇ ਇਸ ਮਤ ਨੂੰ ਖੰਡਨ ਵਾਸਤੇ ਉਸ ਵੇਲੇ ਬੋਲੇ, ਸਾਹਿਬ ਜੀ ਮੁੱਖੋ ਬਚਨ ਉਚਾਰਨ ਕੀਤਾ।
ਸ੍ਰੀ ਮੁੱਖਰ ਮੁੱਲ ਆਇਆ ਚੌਕੇ ਪਾਇਆ।
ਕਹਿੰਦੇ ਬਸ ਇਹੀ ਪਰੰਪਰਾ, ਚੌਕੜ ਚਾਰ ਕੋਟੀਆਂ ਦਾ ਖਰੀਦ ਕੇ, ਚੌਕੜ ਕਹਿੰਦੇ ਚਾਰ ਕੋੜ, ਕੋੜ ਮਤਲਬ ਕੋਟੀਆਂ, ਚਾਰ ਕੋਟੀਆਂ ਦਾ ਇਹ ਮੁੱਲ ਖਰੀਦ ਕੇ ਲੈ ਆਏ ਜੇ, ਬਹਿ ਚੌਂਕਾ ਪਾਇਆ, ਤੇ ਚੌਂਕਾ ਜਿਹਾ ਬਣਾ ਕੇ ਤੇ ਉਹਦੇ ਵਿੱਚ ਬਹਿ ਕੇ ਤੁਸੀਂ ਇਹ ਗਲ ਚ ਪਾਉਂਦੇ ਹੋ ਤੇ ਕਹਿੰਦੇ ਸਾਡੀ ਕੁਲਾ ਰੀਤ ਹੈ, ਇਹ ਪਰੰਪਰਾ ਹੈ, ਇਹੋ ਜਿਹੀ ਪਰੰਪਰਾ ਤਾਂ ਪਾਲਦੇ ਆ ਰਹੇ ਹੋ ਵੇਖੋ ਵੇਖੀ। ਪਰ ਅਸਲ ਭਾਵ ਕੀ ਹੈ, ਪਿੱਛੇ ਪ੍ਰਯੋਜਨ ਕੀ ਹੈ ਉਹ ਨਹੀਂ ਸਮਝ ਰਹੇ? ਤੇ ਚਾਰ ਕੋਟੀਆਂ ਦਾ ਮੁੱਲ ਲਿਆ ਕੇ ਜਨੇਊ ਤੁਸੀਂ ਚੌਂਕੇ ਚ ਬਹਿ ਕੇ ਪਾ ਰਹੇ ਹੋ।
ਸਿੱਖਾ ਕੰਮ ਚੜਾਈਆ ਗੁਰ ਬ੍ਰਾਹਮਣ ਕੀਆ।
ਜਿਹਨੂੰ ਆਪਣਾ ਸ਼ਿਸ਼ ਬਣਾਉਂਦੇ ਹੋ, ਸਿੱਖਾ ਦਾ ਮਤਲਬ ਇੱਥੇ ਹੈ ਸ਼ਿਸ਼, ਜਿਹੜਾ ਪੰਡਿਤ ਸ਼ਿਸ਼ ਬਣਾ ਕੇ ਕਿਸੇ ਚੇਲੇ ਦੇ ਗਲ ਵਿੱਚ ਪਾਉਂਦਾ ਤੇ ਉਹਦੇ ਸਿੱਖਾ ਉਹਨੂੰ ਸ਼ਿਸ਼ ਬਣਾ ਕੇ ਤੇ ਕੰਨ ਚੜਾਈਆ। ਕੰਨ ਕਹਿੰਦੇ ਨੇ ਕੰਨਾਂ ਵਿੱਚ ਉਪਦੇਸ਼ ਦਿੰਦਾ, ਕਹਿੰਦਾ ਆਹ ਕੰਮ ਕਰਨਾ ਆਹ ਨਹੀਂ ਕਰਨਾ, ਜਿਸ ਵੇਲੇ ਜੰਗਲ ਪਾਣੀ ਜਾਣਾ ਉਦੋਂ ਚੁੱਕ ਕੇ ਕੰਨ ਤੇ ਰੱਖ ਲੈਣਾ, ਜਿਸ ਵੇਲੇ ਦਰ ਤੋੜਨ ਜਾਣਾ ਤਾਂ ਕੰਨ ਤੇ ਰੱਖ ਲੈਣਾ, ਜਿਸ ਵੇਲੇ ਲੰਗਰ ਪਾਣੀ ਛਕਣਾ ਤਾਂ ਇਹਨੂੰ ਕੰਨ ਤੇ ਰੱਖ ਲੈਣਾ। ਇਹ ਸਿੱਖਿਆ ਦੇਣ ਲੱਗ ਪਏ। ਸਿੱਖਾ ਕੰਨ ਚੜਾਈਆ, ਕੰਨ ਦਾ ਮਤਲਬ ਕੰਨ ਵਿੱਚ ਸਿੱਖਿਆ ਦਿੱਤੀ ਤੇ ਇਹ ਸਿੱਖਿਆ ਦੇ ਕੇ ਗੁਰ ਬ੍ਰਾਹਮਣ ਸੀਆ, ਉਹ ਬ੍ਰਾਹਮਣ ਗੁਰੂ ਬਣ ਬਹਿੰਦਾ ਉਸਦਾ, ਕਹਿੰਦਾ ਜੀ ਹੁਣ ਮੈਂ ਤੇਰਾ ਗੁਰੂ ਤੈਨੂੰ ਆਹ ਸਿੱਖਿਆ ਦੇ ਦਿੱਤੀ। ਬਸ ਇਹੀ ਸਿੱਖਿਆ ਹੈ ਕਿ ਗੁਰੂ ਨੇ ਇਹੀ ਸਿੱਖਿਆ ਆਪਣੇ ਸਿੱਖ ਨੂੰ ਦੇਣੀ ਹੈ ਵੀ ਜਿਸ ਵੇਲੇ ਸਰੀਰ ਦੀ ਕਿਰਿਆ ਕਰਨੀ ਉਦੋਂ ਚੁੱਕ ਕੇ ਕੰਨ ਤੇ ਰੱਖ ਲੈਣਾ, ਆਪਣੀ ਕਰਮ ਦੀ ਤਾਂ ਦੱਸੋ ਨਾਲ ਕਿ ਸੰਤੋਖ ਦਾ, ਦਇਆ ਦਾ, ਸ਼ੁਭ ਗੁਣਾ ਦਾ, ਜਤ ਦਾ, ਸਤ ਦਾ, ਉਹ ਵੀ ਤਾਂ ਧਾਰਨ ਕਰਨੇ ਨੇ, ਉਹ ਤਾਂ ਰੱਖੇ ਨੇ। ਕਹਿੰਦੇ ਇਹੋ ਜਿਹਾ ਕਰਮ ਕਰਕੇ ਫਿਰ ਉਹ ਬ੍ਰਾਹਮਣ ਗੁਰੂ ਬਣ ਜਾਂਦਾ ਹੈ।
ਉਹ ਮੂਆ ਉਹ ਚੜ ਪਿਆ ਵੇ ਸਕਿਆ ਗਿਆ,
ਕਹਿੰਦੇ ਉਹ ਮਰ ਗਿਆ, ਮੁੱਕ ਗਿਆ, ਤੇ ਜਿਸ ਵੇਲੇ ਸਾੜਿਆ ਤੇ ਨਾਲ ਹੀ ਉਹ ਵੀ ਸੜ ਗਿਆ ਜਿਹੜਾ ਗਲ ਚ ਪਾਇਆ ਸੀ। ਤੇ ਵੇ ਕੱਟਾ ਧਾਗੇ ਤੋਂ ਬਿਨਾ ਹੀ, ਇੱਕ ਸੂਤ ਤੋਂ ਬਿਨਾ ਹੀ, ਅੱਗੇ ਕਹਿੰਦੇ ਕੱਲਾ ਹੀ ਕੂਚ ਕਰ ਗਿਆ।
ਸਰਕਾਰ
ਦਾ جنیو پنڈت جی تسی پاؤندے ہو جڑا چار کوٹیاں دا مول وکدا تے لیا کے گل چ پا دیندے ہو
اگن سنگ جڑ کے او جگ مائے جے کارج تن پیو سنائی
اک دے وچ ہی سڑ گیا دھرم تا او ہوندا نا جڑا اگے روپ وچ وی نال ڈپے اے دا نال ڈپیا تے اوتھے جدوں لوڑ سی اودوں پہلے ہی سڑ کے ختم ہو گیا لوڑ تا اودوں ہی سی نا انتلے سمے تو بعد اوتھے نال ہو کے نبدا
جگ کو دکھراوا
پایا ہوئے آگے کام ہی نہیں آنا وہ جگت پا کے لوگ نہیں بکا نا بھی میں جنے وہ پایا ہوا کام تو آنا نہیں اتنے جتھے کام آنا چاہیے اتنے پہنچتا تک نہیں
پھر پا کے گل دنیا بھی بکھا ہے نا لوگ بھی
بکھا ہے میں دنیا کے لوگ کی شرم رکھتا پھر ناج رکھتا پھر بھی لوگ کی کہیں گے جی میں جلو نام پایا کہ میرا سنسار نال کوئی کام نہیں میں تا اودے نال جڑنا جیڑا اے سنسار تو پیدا کرن والا جلو تو دنیا نو بکھاؤ واسطے پونا ہوا نا جی اگے پرلوک دے نال نہیں جانا
سنگ نہ تگ جب جم جائے کوٹا
جم پھڑ کے پکڑ کے پاڑنا کردے نے اس ویلے تگ نال نہیں ہوندا
کہا نام ہوئے تگ ٹوٹا
جی کہندے اوتھے تاں پنڈت جی کیول پرمیشر دا نام ہی نال ڈبدا ہے انہاں جما کو ٹھال بن کے پرمیشر دا نام ہی بچاؤندا ہے ٹوٹ جان
سو پوری چوری یاری یا ملی یا پارے
تک پا کے جلو گرج دارن کر کے چوری یاری چڈا نہیں چوریاں بچ یاریاں بچ اپنی گرتی لائی بیٹھا جس کر کے اینو یاد نہ ملی پاری سجا ملی
ست نام کر تارا جو پوچھائے وہ جگ نند تارا
پنڈت جی جڑا کرتار دا سچا نام ہے اونوں جپو اس نو جپ کے سجیو سائت پال سادر تو نستارا ہونا اصل کام تا نام جپنا ہے اصل دھرم تا نام جپنا ہے وہ دھرم تا رکھے نہیں کسی نے اصل دھرم پربھو دا نام جپنا ہے جس نو جپ کے اے سنسار کو نسکارا ہوندا ہے
دونوں لوگ جکھے رہ سنگا جس دن سمرو انگ امنگا
لوکاں وچ اے نام نال لکھدا ہے اس کر کے رات دن اے پوتر پاون نام نو جپو اٹھے پہر اس پوتر پاون نام نو دھیاو یہی اصل نال لکھن والا جہاں مات پتا کچھ امید نہ پائی ان نام تیرا سنگ سہائی یہ پوتر نام اوتھے نال ہو کے نال لکھن والا ہے یہی سب تو بڑا شریش کرم ہے سب تو بڑا شریش کرم ہے اس نام نو رات دے نٹے پیر جپو
بج مہج کی پیر تو پوری سن بچ قسمت کا اور پوری
بڑے بڑے پنڈت بھگوان پنڈت چھتری بیٹھے سن ست گرو جی دے بچن سن کے سب حیران نے کسی نو کوئی جواب نہیں آ رہا
کو نہ اتر دین سمرتھا ست باپ ان کے بیرتا
کسی نو کوئی جواب نہیں آیا کیونکہ جگت گرو گرو نانک صاحب دا ایک ایک بچن سچ ہے ایک ایک بچن سچ ہے جہد کچھ بھی کوڑ نہیں ہے ہر ایک بچن کے پیچھے کوئی نہ کوئی ارتھ ہے اس کر کے جن بھی سجن سربندی پنڈت چھتری بیٹھے سن سب چپ ہو کے بیٹھے کوئی جواب نہیں دن
سے کال جو کالو کیا سو بولے نج بات سو آتے
پنڈت نہ کر کے چپ ہوں واری آ گئی رشتے دار کی سربندی کہندی وہ کولو بولن لگ پی جہ مہاراج جی کے سربندی سن وہ ہوں کہن لگ پے ست گرو جی نو ویکھو جی تہاڈے پیتا نے کنا خرچہ کیتا ہے اور تہاڈے گل وچ لے کے واسطے کیتا ہے نا تے کیوں نہیں کہندے مہاراج ہوں انہاں رشتے داراں سربندیاں نو بھی بچن کہہ رہے نے وہ کسا آپ جی اگلے پر کرڈا چ سربن کرو گے
سب سچے پانچ جی بجن اچار رہے نے لکھ چوریاں لکھ جاریاں لکھ پوڑیاں لکھ داد یہ بچن اچارن کر کے انہوں نے بھی اپدیش دے رہے نے وہ کتا آپ جی اگلے پر کرنا سرپن کرو گے اتنے صاحب جی نے بار بار یہی بچن کیتا بھائی پربھو پرمیشر نے نام تو بڑا کوئی سرب نہیں ہری کا نام جپنا ہی سب تو بڑا شریش دھرم ہے سرب دھرم ہے شریش دھرم ہر کو نام جپ نرمل کرم واہ گرو واہ گرو واہ گرو واہ